ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਚਰਣਾਂ ਚ ਇਕੱਤਰ ਹੋਈ ਜੁੜ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਨਿਤਾ ਪ੍ਰਤੀ ਗੁਰੂ ਚਰਣਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਆਪਣੇ ਜੀਵਨ ਦਾ ਕੀਮਤੀ ਵਡਮੁੱਲਾ ਸਮਾਂ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰਦੇ ਹੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਦਰਸ਼ਨ ਪਰਸਦੇ ਹੋ। ਕਵੀ ਕੁਲ ਭੂਖਣ ਪੰਡਿਤ ਨਿਹਾਲ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨਾਂ ਪ੍ਰਥਾਏ ਬਹੁਤ ਹੀ ਸੁੰਦਰ ਬਚਨ ਕਹੇ ਹਨ, ਲਿਖੇ ਹਨ ਕਿ ਦਰਸ ਪਰਸ ਕੀਨੋ ਗੁਰੂ ਗ੍ਰੰਥ ਮਹਾਰਾਜ ਜੁਕੇ, ਪਾਪ ਜਨਮਾਂਤਰ ਕੇ ਪੁੰਨ ਰੂਪ ਧਾਰਤੇ। ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰੀਏ, ਦਰਸ਼ਨ ਪਰਸੀਏ ਤੇ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਪੁੰਨਾਂ ਵਿੱਚ ਬਦਲ ਜਾਂਦੇ ਨੇ, ਪੁੰਨਾਂ ਵਿੱਚ ਤਬਦੀਲ ਹੋ ਜਾਂਦੇ। ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ। ਭੱਟਾ ਨੇ ਤਾਂ ਇੱਥੋਂ ਤੱਕ ਕਿਹਾ ਕਿ ਜਨਮ ਤੇ ਮਰਨ ਵਰਗੇ ਜੋ ਬਹੁਤ ਵੱਡੇ ਦੁੱਖ ਨੇ, ਉਹ ਦੁੱਖ ਵੀ ਸਤਿਗੁਰਾਂ ਦੇ ਦਰਸ਼ਨ ਪਰਸ ਕੇ ਕੱਟੇ ਜਾਂਦੇ ਨੇ, ਨਿਵਿਰਤ ਹੋ ਜਾਂਦੇ। ਆਪ ਜੀ ਜਿੱਥੇ ਰੋਜ਼ ਸਤਿਗੁਰਾਂ ਦੇ ਦਰਸ਼ਨ ਪਰਸਦੇ ਹੋ, ਉੱਥੇ ਨਾਲ ਸਤਿਗੁਰਾਂ ਦਾ ਪਾਵਨ ਇਤਿਹਾਸ ਬੜੀ ਸ਼ਰਧਾ ਸ਼ਰਧਾ ਸਹਿਤ ਪ੍ਰੇਮ ਸਹਿਤ ਸਰਵਣ ਕਰ ਰਹੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ, ਬਾਬਾ ਜੀ ਆਪ ਜੀ ਨੇ ਕਿਸ ਤਰ੍ਹਾਂ ਦਾ ਬਚਨ ਕਰ ਦਿੱਤਾ ਹੈ। ਕਾਜੀ ਮੁਸਲਮਾਨ ਹੈ, ਉਹਦੀ ਲੜਕੀ ਤੁਰਕਣੀ ਹੈ, ਉਹਦੇ ਦਮਾਦ ਹੋਣ ਦਾ ਤੁਸੀਂ ਬਚਨ ਕਰ ਦਿੱਤਾ ਹੈ, ਇਹਦੇ ਨਾਲ ਹੁਣ ਸੰਸਾਰ ਚ ਅਪਜਸ ਵੀ ਹੋਵੇਗਾ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਮੈਂ ਨਹੀਂ ਕੁਝ ਆਖਿਆ, ਜਿਵੇਂ ਤੁਸੀਂ ਕਹਾਇਆ ਮੈਂ ਕਿਹਾ। ਨਾਲੇ ਮਹਾਰਾਜ ਉਸ ਲੜਕੀ ਦੀ ਬੜੀ ਜਨਮਾਂ ਦੀ ਤਪੱਸਿਆ ਹੈ, ਬਹੁਤ ਜਨਮਾਂ ਦੀ ਉਹਦੀ ਬੰਦਗੀ ਹੈ, ਹਰ ਜਨਮ ਚ ਬੰਦਗੀ ਕਰਕੇ ਉਹਨੇ ਇੱਕੋ ਵਾਰ ਮੰਗਿਆ ਤੇ ਹੁਣ ਵੀ ਜੇ ਉਹਨੂੰ ਵਰ ਨਾ ਮਿਲਿਆ ਤੇ ਕਦੋਂ ਮਿਲੇਗਾ? ਉਹਦੀ ਤਪੱਸਿਆ ਦਾ ਫਲ ਵੀ ਤਾਂ ਉਸ ਲੜਕੀ ਨੂੰ ਮਿਲਣਾ ਨਾ। ਕੋਈ ਮਾੜਾ ਕਰਮ ਸੀ ਜਿਹੜਾ ਉਹਨੂੰ ਤੁਰਕਾਂ ਦੇ ਘਰ ਜਨਮ ਮਿਲ ਗਿਆ, ਪਰ ਉਹਦੇ ਪੁੰਨ, ਉਹਦੇ ਜਪ ਤਪ, ਉਹਦੀ ਬੰਦਗੀ ਵੀ ਤਾਂ ਵੇਖਣੀ ਹੈ। ਮਹਾਰਾਜ ਜਦੋਂ ਆਪ ਜੀ ਦੇ ਦਰਸ਼ਨ ਕਰੇਗੀ, ਉਹਦੇ ਅੰਦਰ ਪ੍ਰੇਮ ਦੀ ਚਿਣਗ ਲੱਗ ਜਾਣੀ। ਸਤਿਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਦੇ ਬਚਨ ਸੁਣੇ, ਸੋਹਣੇ ਘੋੜੇ ਤੇ ਸਵਾਰ ਹੋ ਕੇ ਸਤਿਗੁਰੂ ਜੀ ਕਾਜੀ ਦੇ ਘਰ ਕੋਲ ਪਹੁੰਚੇ। ਅੱਗੇ ਕਾਜੀ ਦੀ ਲੜਕੀ ਬਾਹਰ ਚਰੋਖੇ ਚੋਂ ਗਲੀ ਵੱਲ ਵੇਖ ਰਹੀ ਸੀ, ਅਚਾਨਕ ਛੇਵੇਂ ਪਾਤਸ਼ਾਹ ਦਿਸ ਪਏ। ਵੇਖਦਿਆਂ ਮੰਤਰ ਮੁਗਧ ਹੋ ਗਈ, ਸਤਿਗੁਰਾਂ ਦਾ ਸਰੂਪ ਵੇਖਦਿਆਂ ਮਨ ਆਕਰਸ਼ਿਤ ਹੋ ਗਿਆ, ਖਿੱਚਿਆ ਗਿਆ, ਇੱਕ ਟੱਕੀ ਲਾ ਕੇ ਸਤਿਗੁਰਾਂ ਦੇ ਸਰੂਪ ਨੂੰ ਵੇਖਣ ਲੱਗ ਪਈ ਤੇ ਸਤਿਗੁਰੂ ਵੀ ਇਹਦੇ ਪ੍ਰੇਮ ਦੇ ਬੱਧੇ ਉੱਥੇ ਖਲੋਤੇ ਇਹਨੂੰ ਦਰਸ਼ਨ ਦਿੰਦੇ ਰਹੇ। ਦੋ ਚਾਰ ਪਲ ਇੱਕੋ ਥਾਂ ਤੇ ਸਤਿਗੁਰੂ ਜੀ ਖਲੋਤੇ ਰਹੇ, ਦਰਸ਼ਨ ਕਰਦੀ ਰਹੀ। ਤੋ ਸਤਿਗੁਰਾਂ ਦੇ ਦਰਸ਼ਨ ਕਰਕੇ ਮਨ ਚ ਸੋਚਦੀ ਹੈ, ਮਾਨੋ ਜਿਵੇਂ ਧਰਤੀ ਤੇ ਚੰਦਰਮਾ ਨੇ ਅਵਤਾਰ ਲੈ ਲਿਆ। ਇਹ ਕੌਣ ਹਨ, ਕਿਹੜੇ ਦੇਸ਼ ਤੋਂ ਆਏ ਨੇ, ਕਿੱਥੇ ਇਹਨਾਂ ਦਾ ਹੁਕਮ ਚੱਲਦਾ ਹੋਵੇਗਾ, ਔਰ ਉਹ ਇਸਤਰੀਆਂ ਧਨ ਹੋਣਗੀਆਂ ਜਿਨ੍ਹਾਂ ਨੂੰ ਇਹੋ ਜਿਹਾ ਸੁਹਾਗ ਮਿਲਿਆ, ਜਿਹਨੂੰ ਇਹ ਹੱਸ ਕੇ ਪ੍ਰਸੰਨ ਹੋ ਕੇ ਮਿਲਦੇ ਹੋਣਗੇ, ਉਹਦਾ ਤਾਂ ਜਨਮ ਮਰਨ ਹੀ ਕੱਟਿਆ ਜਾਂਦਾ ਹੋਵੇਗਾ। ਏਦਾਂ ਬੀਬੀ ਕੌਲਾਂ ਆਪਣੇ ਮਨ ਹੀ ਮਨ ਕਈ ਪ੍ਰਕਾਰ ਦੀਆਂ ਵਿਚਾਰਾਂ ਵਿਚਾਰਦੀ। ਉਹਨੂੰ ਇਹ ਨਹੀਂ ਸੀ ਪਤਾ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਦਰਸ਼ਨ ਕਰਦਿਆਂ ਮਨ ਮੋਹਿਆ ਗਿਆ ਤੇ ਇੱਕ ਟੱਕੀ ਲਾ ਕੇ ਲਾਜ ਨੂੰ ਤਿਆਗ ਕੇ ਸਤਿਗੁਰਾਂ ਵੱਲ ਵੇਖੀ ਜਾ ਰਹੀ ਹੈ। ਇਹਨੇ ਨੂੰ ਇਹਦਾ ਜਿਹੜਾ ਪਿਤਾ ਸੀ ਕਾਜੀ ਰੁਸਤਮ ਖਾਂ, ਉਹ ਜਦੋਂ ਘਰ ਵਾਪਸ ਚੱਲ ਕੇ ਆਇਆ ਤੇ ਉਹਨੇ ਆਪਣੀ ਲੜਕੀ ਨੂੰ ਖੜਿਆ ਵੇਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖ ਰਹੀ ਹੈ, ਲਾਜ ਤਿਆਗ ਕੇ ਨਿਰਲੱਜ ਹੋ ਕੇ ਵੇਖ ਰਹੀ ਹੈ। ਤੇ ਉਸ ਵਕਤ ਤੋਂ ਕਾਜੀ ਅੰਦਰ ਆਇਆ, ਇੱਕ ਚਾਬਕ ਲਈ ਤੇ ਚਾਬਕ ਨਾਲ ਆਪਣੀ ਲੜਕੀ ਕੌਲਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਮਾਰਨਾ ਸ਼ੁਰੂ ਕਰ ਦਿੱਤਾ, ਚਾਬਕ ਨਾਲ ਚਮੜੀ ਉਧੇੜ ਦਿੱਤੀ ਤੇ ਕਹਿੰਦਾ ਤੂੰ ਨਿਰਲੱਜ ਹੈ, ਮੇਰੇ ਨਾਂ ਨੂੰ, ਮੇਰੀ ਅੰਸ਼ ਨੂੰ, ਮੇਰੀ ਵੰਸ਼ ਨੂੰ ਤੂੰ ਬੱਜ ਲਾਈ ਹੈ। ਹਿੰਦੂਆਂ ਦੇ ਗੁਰੂ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਵੇਖ ਰਹੀ ਹੈ। ਇਹਨੇ ਨੂੰ ਬੀਬੀ ਕੌਲਾਂ ਦੀ ਮਾਂ ਦੌੜ ਕੇ ਆਈ, ਉਹਨੇ ਕਾਜੀ ਦੀ ਚਾਬਕ ਹੱਥੋਂ ਖੋਈ, ਕਿਉਂ ਮਾਰਦੇ ਹੋ ਜਵਾਨ ਲੜਕੀ ਨੂੰ, ਲੋਕ ਕੀ ਆਖਣਗੇ, ਕੀ ਸਮਝਣਗੇ, ਤੁਸੀਂ ਆਪਣੀ ਇੱਜ਼ਤ ਕਿਉਂ ਆਪਣੇ ਹੱਥੀਂ ਗਵਾ ਰਹੇ ਹੋ। ਤੇ ਫਿਰ ਬੀਬੀ ਕੌਲਾਂ ਨੂੰ ਵੀ ਪਤਾ ਲੱਗ ਗਿਆ ਕਿ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ, ਹਿੰਦੂਆਂ ਦੇ ਗੁਰੂ ਕਿਹਾ ਜਾਂਦਾ ਇਹਨਾਂ ਨੂੰ, ਹਿੰਦੂਆਂ ਦੇ ਪੀਰ ਵੀ ਕਹਿੰਦੇ ਨੇ, ਇਹ ਸਿੱਖਾਂ ਦੇ ਗੁਰੂ ਨੇ। ਫਿਰ ਬੀਬੀ ਕੌਲਾਂ ਨੂੰ ਵੀ ਇਸ ਗੱਲ ਦਾ ਪਤਾ ਲੱਗਾ, ਪਰ ਪਿਤਾ ਨੇ ਬਹੁਤ ਜ਼ਿਆਦਾ ਚਾਬਕਾਂ ਨਾਲ ਮਾਰਿਆ ਸੀ, ਸਰੀਰ ਤੇ ਉਹਦੀ ਪੀੜਾ ਵੀ ਵਿਆਪ ਰਹੀ ਹੈ। ਤੇ ਜਿਵੇਂ ਬੀਬੀ ਕੌਲਾਂ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਚਿੱਠੀਆਂ ਤੇ ਅਰਜ਼ਾਂ ਭੇਜ ਰਹੀ ਹੈ, ਆਓ ਮਨ ਬਿਰਤੀਆਂ ਇਕਾਗਰ ਕਰਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅਡੋਲਾ ਹਰ ਗੁਰ ਹਰ ਗੋਬਿੰਦ ਅਤੋਲਾ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਕਥਾ ਸਰਵਣ ਕਰੀਏ, ਗੁਰੂ ਚਰਨਾ ਕਮਲਾਂ ਚ ਧਿਆਨ ਧਾਰ ਕੇ ਹਾਜ਼ਰੀਆਂ ਲਵਾਉਂਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੁਏਰਾ ਤਿਸਕੀ ਮੈਂ ਤਾਰੀ ਤਵੈ ਦੋਇਤਾ ਲਈ ਉਠਾਏ।
ਕਹਿੰਦੇ ਉਸ ਵਕਤ ਜਦੋਂ ਕਾਜੀ ਨੇ ਬੀਬੀ ਕੌਲਾਂ ਨੂੰ ਚਾਬਕਾਂ ਨਾਲ ਮਾਰਿਆ, ਬੜੀ ਭਿਆਨਕ ਮਾਰ ਮਾਰੀ ਸੀ, ਚਾਬਕਾਂ ਚਮੜੇ ਦੀ ਚਾਬਕ ਸੀ, ਚਮੜੇ ਦੀ ਚਾਬਕ ਨਾਲ ਬੀਬੀ ਕੌਲਾਂ ਦਾ ਕੋਮਲ ਤਨ ਸੀ, ਚਮੜੀ ਦੇ ਉੱਤੇ ਲਾਸ਼ਾਂ ਪੈ ਗਈਆਂ, ਖੂਨ ਸਿਮਣ ਲੱਗ ਪਿਆ ਸਰੀਰ ਦੇ ਵਿੱਚੋਂ, ਤੇ ਕੌਲਾਂ ਦੀ ਜਿਹੜੀ ਮਾਤਾ ਸੀ ਉਹ ਮਾਤਾ ਨੇ ਉਸ ਵੇਲੇ ਆਪਣੀ ਲੜਕੀ ਨੂੰ ਦੁਖੀ ਤੇ ਵਿਆਕੁਲ ਹੋਈ ਧਰਤੀ ਤੇ ਡਿੱਗੀ ਪਈ ਸੀ, ਤੇ ਮਾਂ ਨੇ ਬੀਬੀ ਕੌਲਾਂ ਨੂੰ ਚੁੱਕਿਆ ਹੈ।
ਹਾਏ ਆਏ ਸੋ ਕਰ ਰਹੀ ਮਿਰਦੁਲ ਸੇਜ ਪਰ ਜਾਏ,
ਬੀਬੀ ਕੌਲਾਂ ਦਰਦ ਨਾਲ ਮੂੰਹ ਤੋਂ ਹਾਏ ਹਾਏ ਕਰ ਰਹੀ ਹੈ, ਕਿਉਂਕਿ ਬੜੀ ਭਿਆਨਕ ਮਾਰ ਕਾਜੀ ਨੇ ਮਾਰੀ ਸੀ, ਚਾਬਕਾਂ ਦੀ ਮਾਰ ਬੜੀ ਭਿਆਨਕ ਹੁੰਦੀ ਹੈ, ਸਾਰਾ ਸਰੀਰ ਲੁੱਚ ਲੁੱਚ ਕਰਦਾ ਜਿੱਥੇ ਚਾਬਕ ਦੀ ਮਾਰ ਪੈ ਜਾਂਦੀ ਹੈ। ਤੋ ਬੀਬੀ ਕੌਲਾਂ ਉਸ ਵੇਲੇ ਮੂੰਹ ਤੋਂ ਹਾਏ ਹਾਏ ਕਰ ਰਹੀ ਹੈ, ਇਹਦੀ ਮਾਂ ਨੇ ਜਿਹੜਾ ਕੋਮਲ ਜਿਹਾ ਵਿਛਾਉਣਾ ਸੀ, ਜਿਹੜਾ ਸਰੀਰ ਨੂੰ ਚੁੱਭੇ ਨਾ, ਇਹੋ ਜਿਹੇ ਕੋਮਲ ਜੇ ਵਿਛਾਉਣੇ ਦੇ ਉੱਤੇ ਬੀਬੀ ਕੌਲਾਂ ਨੂੰ ਲਟਾਇਆ ਹੈ।
ਚੋਪਈ ਚੋਟਨ ਕੋ ਕੀ ਨਸੀ ਉਪਚਾਰੀ,
ਮਲਮ ਲਿਆ ਕੇ ਜਿਹੜੀ ਚੋਟ ਲੱਗੀ ਸੀ ਸਰੀਰ ਦੇ ਉੱਤੇ, ਜਿਹੜੇ ਜ਼ਖਮ ਲੱਗੇ ਸਨ, ਚਾਬਕ ਵੱਜੀ ਸੀ, ਉਹ ਜਿਹੜੀ ਚੋਟ ਲੱਗੀ ਸੀ ਉਸ ਚੋਟ ਦਾ ਇਹਦੀ ਮਾਂ ਉਪਚਾਰ ਕਰਨ ਲੱਗੀ, ਉੱਤੇ ਮਲਮ ਪੱਟੀ ਲਾਣ ਲੱਗੀ ਹੈ।
ਭਿਖ ਕਾਜ਼ੀ ਕੋ ਕੱਢ ਤਗਾਰੇ,
ਨਾਲੇ ਆਪਣੀ ਧੀ ਦਾ ਦੁੱਖ ਵੇਖ ਕੇ, ਸਰੀਰ ਤੇ ਚਾਬਕਾਂ ਦੀ ਮਾਰ ਪਈ ਵੇਖ ਕੇ, ਜ਼ਖਮਾਂ ਨੂੰ ਵੇਖ ਕੇ, ਇਹਦੀ ਮਾਂ ਜਿਹੜੀ ਸੀ ਬੀਬੀ ਕੌਲਾਂ ਦੀ, ਕਾਜ਼ੀ ਨੂੰ ਗਾਲਾਂ ਕੱਢਦੀ, ਇਹਦੇ ਹੱਥ ਨਹੀਂ ਟੁੱਟ ਗਏ ਇਹੋ ਜਿਹਾ ਕੰਮ ਕਰਦੇ ਆ, ਇਹਦੇ ਹੱਥ ਜਲ ਨਾ ਗਏ, ਆਪਣੀ ਜਵਾਨ ਧੀ ਨੂੰ ਮਾਰਦਿਆਂ ਕੁੱਟਦਿਆਂ, ਉਹ ਵੀ ਬੇਕਸੂਰ ਧੀ ਨੂੰ ਜਿਹਦਾ ਕੋਈ ਕਸੂਰ ਨਹੀਂ, ਕੋਈ ਦੋਸ਼ ਨਹੀਂ ਸੀ, ਜੇ ਬਾਹਰ ਉਹ ਬਾਰੀ ਵਿੱਚ ਖਲੋਤੀ ਵੇਖ ਵੀ ਰਹੀ ਸੀ ਬਾਹਰ, ਤੇ ਇਹਦੇ ਵਿੱਚ ਕਿਹੜਾ ਕੋਈ ਉਹਦਾ ਵੱਡਾ ਅਪਰਾਧ ਸੀ, ਦੋਸ਼ ਸੀ। ਕਹਿੰਦੇ ਵੇਖ ਕੇ ਉਸ ਵੇਲੇ ਬੀਬੀ ਕੌਲਾਂ ਦੀ ਮਾਂ ਕਾਜੀ ਨੂੰ ਗਾਲਾਂ ਕੱਢਦੀ ਹੈ,
ਦੇਤੀ ਧੀਰਜ ਸਹਿਤ ਦਿਲਾਸਾ,
ਨਾਲੇ ਆਪਣੀ ਧੀ ਕੌਲਾਂ ਨੂੰ ਧੀਰਜ ਦਿੰਦੀ ਹੈ, ਦਿਲਾਸਾ ਦਿੰਦੀ ਹੈ, ਪੁੱਤਰ ਕੋਈ ਨੀ, ਹੌਸਲਾ ਰੱਖ, ਧੀਰਜ ਰੱਖ, ਇਸ ਤਰ੍ਹਾਂ ਕਹਿ ਕੇ ਧੀਰਜ ਦਿੰਦੀ ਹੈ।
ਕਿਤਕ ਕਾਲ ਥਿਤ ਤਨ ਜਾ ਪਾਸਾ,
ਕੁਝ ਸਮਾਂ ਇਹ ਆਪਣੀ ਧੀ ਦੇ ਕੋਲ, ਯਾਨੀ ਕਿ ਬੀਬੀ ਕੌਲਾਂ ਦੇ ਕੋਲ, ਇਹਦੀ ਮਾਂ ਕੁਝ ਸਮਾਂ ਕੋਲ ਹੀ ਬੈਠੀ ਰਹੀ।
ਪੁਨ ਦਾਸੀ ਕੋ ਨਿਕਟ ਬਿਠਾਇਓ,
ਫਿਰ ਇੱਕ ਦਾਸੀ ਨੂੰ ਕੋਲ ਬਿਠਾਇਆ, ਵੀ ਤੂੰ ਇਹਦਾ ਕੌਲਾਂ ਦਾ ਖਿਆਲ ਰੱਖੀ, ਮੈਂ ਕਿਤੇ ਹੋਰ ਕੰਮ ਕਰ ਲਵਾਂ, ਤੇ ਤੂੰ ਇਹਦੇ ਕੋਲ ਬੈਠੀ, ਕੌਲਾਂ ਦੇ ਕੋਲ ਬੈਠ ਕੇ ਇਹਦਾ ਧਿਆਨ ਰੱਖੀ, ਏਦਾਂ ਦਾਸੀ ਨੂੰ ਕੋਲ ਬਿਠਾ ਦਿੱਤਾ ਧਿਆਨ ਰੱਖਣ ਵਾਸਤੇ। ਆਪ ਜਿਹੜੇ ਘਰ ਦੇ ਘਰੇਲੂ ਹੋਰ ਕੰਮ ਹੁੰਦੇ ਨੇ ਉਹਨਾਂ ਕੰਮਾਂ ਦੇ ਵਿੱਚ ਕਾਜੀ ਦੀ ਘਰਵਾਲੀ ਲੱਗ ਗਈ ਹੈ, ਬੀਬੀ ਕੌਲਾਂ ਦੀ ਮਾਂ ਹੋਰ ਕੰਮਾਂ ਵਿੱਚ ਰੁੱਝ ਗਈ ਹੈ।
ਕੌਲਾਂ ਤਨ ਮਨ ਤੇ ਦੁੱਖ ਪਾਏ,
ਇਧਰ ਬੀਬੀ ਕੌਲਾਂ ਤਨ ਕਰਕੇ ਵੀ ਦੁਖੀ ਤੇ ਉਧਰੋਂ ਮਨ ਕਰਕੇ ਵੀ ਦੁਖੀ ਹੈ। ਤਨ ਕਰਕੇ ਦੁਖੀ ਆ ਕਿ ਸਰੀਰ ਦੇ ਉੱਤੇ ਚਾਬਕਾਂ ਦੀ ਮਾਰ ਹੈ, ਮਨ ਕਰਕੇ ਦੁਖੀ ਆ ਕਿ ਗੁਰੂ ਹਰਗੋਬਿੰਦ ਸਾਹਿਬ ਤੋਂ ਵਿਛੋੜਾ ਪੈ ਗਿਆ, ਉਹਨਾਂ ਦੇ ਦਰਸ਼ਨ ਨਹੀਂ ਹੋ ਰਹੇ, ਹੁਣ ਦਰਸ਼ਨ ਕਰਕੇ ਬੇਬਲ ਹੋ ਰਹੀ ਸੀ, ਵਿਯੋਗ ਦੀ ਪੀੜਾ ਹੈ। ਇਸ ਕਰਕੇ ਤਨ ਤੇ ਮਨ ਕਰਕੇ ਬੀਬੀ ਕੌਲਾਂ ਬੜੀ ਦੁਖੀ ਹੋ ਰਹੀ ਹੈ।
ਆਏ ਆਏ ਕਰਤੀ ਬਿਲ ਲਾਏ,
ਮੂੰਹ ਤੋਂ ਹਾਏ 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 ਏਦਾਂ ਮੂੰਹ ਤੋਂ ਬੋਲਦੀ ਹੈ ਬੀਬੀ ਕੌਲਾਂ, ਨਾਲੇ ਬਿਰਲਾਪ ਕਰਦੀ ਹੈ, ਨੇਤਰ ਭਰ ਭਰ ਕੇ ਰੋਂਦੀ ਹੈ।
ਦਾਸੀ ਨੇ ਤਿਸ ਚਿਤ ਕੀ ਜਾਣੇ,
ਉਸ ਵੇਲੇ ਜਿਹੜੀ ਦਾਸੀ ਬੈਠੀ ਸੀ ਨਾ ਲਾਗੇ ਕੌਲਾਂ ਦੇ, ਤੇ ਕੌਲਾਂ ਜੀ ਦੇ ਕੋਲ ਬੈਠੀ ਜਿਹੜੀ ਦਾਸੀ ਸੀ ਉਹਨੇ ਜਾਣ ਲਈ ਕੌਲਾਂ ਦੇ ਮਨ ਦੀ, ਕੌਲਾਂ ਦੇ ਚਿੱਤ ਦੇ ਅੰਦਰ ਦੀ ਸਾਰੀ ਵਾਰਤਾ ਜਾਣ ਲਈ।
ਗੁਪਤ ਵਾਰਤਾ ਬੂਜਨ ਠਾਨੀ,
ਉਹਨੇ ਗੁਪਤ ਵਾਰਤਾ ਜਿਹੜੀ ਸੀ ਅੰਦਰ ਦੀ ਰਮਜ ਜਾਣ ਗਈ। ਦਾਸੀ ਨਿਕਟਵਰਤੀ ਸੀ, ਕੌਲਾਂ ਦੇ ਨਾਲ ਹੀ ਰਹਿੰਦੀ ਸੀ ਹਰ ਵੇਲੇ, ਉਹਨੇ ਅੰਦਰ ਦੀ ਸਾਰੀ ਗੱਲ ਜਾਣ ਲਈ ਵੀ ਕੌਲਾਂ ਦੁਖੀ ਕਿਉਂ ਹੈ, ਅੰਦਰੋਂ ਇੰਨੀ ਜ਼ਿਆਦਾ ਡਾਢੀ ਦੁਖੀ ਕਿਉਂ ਹੈ, ਉਹਦੇ ਅੰਦਰ ਦਾ ਸਾਰਾ ਦੁੱਖ ਜਾਣ ਕੇ ਜਿਹੜੀ ਗੁਪਤ ਗੱਲ ਸੀ, ਗੁਪਤ ਵਾਰਤਾ ਸੀ, ਉਹ ਸਾਰੀ ਇਹਨੇ ਪੁੱਛੀ ਹੈ।
ਕੌਣ ਜਿਸ ਦੇਖਤ ਰਹੇ,
ਕਹਿਣ ਲੱਗੀ ਦਾਸੀ ਕੌਲਾਂ ਨੂੰ, ਕਹਿਣ ਲੱਗੀ ਕੌਲਾਂ ਜੀ, ਬੀਬੀ ਜੀ ਇਹ ਦੱਸੋ ਵੀ ਤੁਸੀਂ ਕਿਹਨੂੰ ਵੇਖ ਰਹੇ ਸੀ ਬਾਹਰ ਗਲੀ ਵਿੱਚ, ਉਹ ਕੌਣ ਸੀ ਜਿਹਨੂੰ ਤੁਸੀਂ ਇੱਕ ਟਕੀ ਲਾ ਕੇ ਨਿਗਾਹ ਭਰ ਕੇ ਵੇਖਦੇ ਰਹੇ ਹੋ।
ਭਿਖ ਕਾਜ਼ੀ ਹਟਕੇ ਦ੍ਰਿਗ ਨਹੀਂ,
ਕਾਜ਼ੀ ਨੂੰ ਆਪਣੇ ਪਿਤਾ ਨੂੰ ਵੀ ਆਉਂਦਿਆਂ ਤੁਸੀਂ ਵੇਖਿਆ ਨਹੀਂ, ਉਹਨੂੰ ਵੇਖ ਕੇ ਵੀ ਤੁਸੀਂ ਉਹਦੇ ਤੋਂ ਆਪਣੀ ਨਿਗਾਹ ਨਹੀਂ ਹਟਾ ਸਕੇ, ਉਹ ਹੈ ਕੌਣ ਸੀ ਗਲੀ ਵਿੱਚ ਜਿਹਨੂੰ ਤੁਸੀਂ ਵੇਖ ਰਹੇ ਸੀ, ਜਿਹਨੂੰ ਤੁਸੀਂ ਦਰਸ਼ਨ ਕਰਕੇ ਬੇਬਲ ਹੋ ਰਹੇ ਸੀ।
ਤਬ ਕੌਲਾਂ ਨੇ ਸਕਲ ਬਤਾਏ, ਤਿਸ ਨਰ ਕੀ ਸੁਧ ਮੋਏ ਨਾ ਕਾਏ।
ਦਾਸੀ ਦੀ ਇਹ ਗੱਲ ਸੁਣ ਕੇ ਬੀਬੀ ਕੌਲਾਂ ਬੋਲੀ, ਦਾਸੀ ਨੂੰ ਕਹਿਣ ਲੱਗੀ, ਦਾਸੀ ਸੁਣ, ਮੈਨੂੰ ਨਹੀਂ ਪਤਾ ਉਹ ਬੰਦਾ ਕੌਣ ਸੀ, ਮੈਨੂੰ ਉਸ ਨਰ ਦਾ ਨਹੀਂ ਪਤਾ ਜਿਹੜਾ ਰਸਤੇ ਵਿੱਚ ਬਾਹਰ ਗਲੀ ਵਿੱਚ ਘੋੜੇ ਤੇ ਬੈਠਾ ਮੈਨੂੰ ਦਿਸਿਆ ਹੈ, ਉਹਦੇ ਮੈਂ ਦਰਸ਼ਨ ਕੀਤੇ ਨੇ, ਮੈਨੂੰ ਉਸ ਬੰਦੇ ਬਾਰੇ ਉਸ ਨਰ ਬਾਰੇ ਨਹੀਂ ਪਤਾ ਉਹ ਕੌਣ ਸੀ।
ਵੇਖਿਓ ਅਚਾਨਕ ਮਨ ਠੱਗ ਲਿਓ,
ਮੈਂ ਤਾਂ ਅਚਾਨਕ ਵੇਖਿਆ ਉਹਨਾਂ ਨੂੰ ਅਚਨਚੇਤ ਗਲੀ ਵਿੱਚ ਵੇਖਿਆ, ਤੇ ਜਦੋਂ ਵੇਖਿਆ ਤੇ ਉਹਨਾਂ ਨੇ ਮੇਰਾ ਮਨ ਹੀ ਠੱਗ ਲਿਆ। ਉਹਨਾਂ ਦੇ ਦਰਸ਼ਨ ਇਹੋ ਜਿਹੇ ਸੀ ਕਿ ਉਹਨਾਂ ਦੇ ਦਰਸ਼ਨ ਕਰਦਿਆਂ ਮੇਰਾ ਮਨ ਠੱਗਿਆ ਗਿਆ, ਮੇਰਾ ਮਨ ਹੀ ਮੋਹਿਆ ਗਿਆ, ਇਹੋ ਜਿਹੇ ਉਹਨਾਂ ਦੇ ਮੋਹਿਕ ਦਰਸ਼ਨ ਸਨ।
ਰਹੀ ਨਾ ਸੁਧ ਜਬ ਸਮ ਤਨ ਭਇਓ,
ਕਹਿੰਦੇ ਜਦੋਂ ਮੈਂ ਉਹਨਾਂ ਨੂੰ ਵੇਖਣ ਲੱਗੀ ਤੇ ਵੇਖ ਕੇ ਮੈਨੂੰ ਕੋਈ ਖਬਰ ਹੀ ਨਾ ਰਹੀ ਆਪਣੇ ਸਰੀਰ ਦੀ, ਮੇਰਾ ਤਾਂ ਸਰੀਰ ਜਿਵੇਂ ਪੱਥਰ ਦੀ ਮੂਰਤ ਹੁੰਦਾ ਹੈ ਨਾ ਭੈਣੇ, ਏਦਾਂ ਪੱਥਰ ਦੀ ਮੂਰਤ ਦੇ ਸਮਾਨ ਜੜ ਹੀ ਹੋ ਗਿਆ ਸੀ ਉਹਨਾਂ ਨੂੰ ਵੇਖਦਿਆਂ।
ਕਾਜ਼ੀ ਨੇ ਮਾਰਤ ਲਈਏ ਨਾਮੋ,
ਪਰ ਹਾਂ ਹੁਣ ਮੈਨੂੰ ਪਤਾ ਲੱਗ ਗਿਆ, ਜਦੋਂ ਮੇਰੇ ਪਿਤਾ ਜੀ ਆਏ ਸੀ, ਕਾਜ਼ੀ ਸਾਹਿਬ ਆਏ ਸੀ, ਤੇ ਮੇਰੇ ਪਿਤਾ ਨੇ ਆ ਕੇ ਜਦੋਂ ਮੈਨੂੰ ਚਾਬਕਾਂ ਨਾਲ ਮਾਰਿਆ, ਤੇ ਚਾਬਕਾਂ ਨਾਲ ਮਾਰਦੇ ਸਮੇਂ ਮੇਰੇ ਪਿਤਾ ਨੇ ਉਹਨਾਂ ਦਾ ਨਾਂ ਲਿਆ, ਮੈਨੂੰ ਪਹਿਲਾਂ ਨਹੀਂ ਸੀ ਪਤਾ ਉਹ ਕੌਣ ਨੇ ਕਿੱਥੋਂ ਆਏ ਨੇ, ਜਦੋਂ ਮੇਰੇ ਪਿਤਾ ਨੇ ਮੈਨੂੰ ਚਾਬਕਾਂ ਦੀ ਮਾਰ ਮਾਰੀ ਫੇਰ ਮੈਨੂੰ ਪਤਾ ਲੱਗਾ ਉਹ ਕੌਣ ਨੇ, ਕਿਉਂਕਿ ਪਿਤਾ ਨੇ ਮਾਰਦਿਆਂ ਉਹਨਾਂ ਦਾ ਨਾਂ ਲਿਆ ਸੀ।
ਗੁਰ ਹਿੰਦਨ ਕੋ ਮੁਖ ਅਬਰਾਮ,
ਉਹਨਾਂ ਕਿਹਾ ਸੀ ਕਿ ਹਿੰਦੂਆਂ ਦੇ ਗੁਰੂ ਨੇ, ਸਿੱਖਾਂ ਦੇ ਗੁਰੂ ਨੇ, ਜਿਨ੍ਹਾਂ ਦਾ ਸੁੰਦਰ ਸਰੂਪ ਤੂੰ ਵੇਖ ਰਹੀ ਹੈ ਇਹ ਸਿੱਖਾਂ ਦੇ ਗੁਰੂ ਸਨ।
ਸ੍ਰੀ ਹਰਗੋਬਿੰਦ ਮਹਾਬਿਜਚਨ ਮਹਾਰਾਜ ਕੇ ਜਿਸ ਮੈਂ ਲੱਛਣ,
ਮੈਨੂੰ ਮੇਰੇ ਪਿਤਾ ਕੋਲੋਂ ਪਤਾ ਲੱਗਾ ਜਦੋਂ ਉਹਨਾਂ ਨੇ ਮਾਰਿਆ ਤੇ ਉਹਨਾਂ ਦਾ ਨਾਂ ਲਿਆ, ਕਹਿੰਦੇ ਉਹਨਾਂ ਦਾ ਨਾਂ ਸ੍ਰੀ ਹਰਗੋਬਿੰਦ ਸਾਹਿਬ ਹੈ, ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਹਨ, ਜੋ ਵਿਚੱਛਣ ਸੁੰਦਰ ਸਰੂਪ ਨੇ, ਜਿਨ੍ਹਾਂ ਦੇ ਸਰੀਰ ਵਿੱਚ ਮਹਾਰਾਜਿਆਂ ਵਾਲੇ, ਰਾਜਿਆਂ ਵਾਲੇ, ਬਾਦਸ਼ਾਹਾਂ ਵਾਲੇ, ਪਾਤਸ਼ਾਹਾਂ ਵਾਲੇ ਲੱਛਣ ਹਨ।
ਕਿਆ ਉਪਮਾ ਕਰ ਤਾਏ ਸੁਨਾਵੋ, ਜਿਸਕੇ ਸਮ ਕੋ ਅਪਰਨਾ ਪਾਵੋ।
ਇਹ ਦਾਸੀ ਮੈਂ ਉਹਨਾਂ ਦੇ ਕੀ ਉਪਮਾ ਕਰਕੇ ਤੈਨੂੰ ਸੁਣਾਵਾ, ਉਹਨਾਂ ਦੇ ਕੀ ਵਡਿਆਈ ਕਰਕੇ ਸੁਣਾਵਾ, ਉਹਨਾਂ ਵਰਗਾ ਮੈਨੂੰ ਕੋਈ ਹੋਰ ਦਿਸਦਾ ਹੀ ਨਹੀਂ, ਉਹਨਾਂ ਵਰਗਾ ਮੈਨੂੰ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ, ਮੈਂ ਕਿਸ ਦੀ ਉਪਮਾ ਕਰਕੇ ਦੱਸਾਂ ਕਿ ਉਹ ਕਿਹੋ ਜਿਹੇ ਸੀ, ਉਹਨਾਂ ਦਾ ਸਰੂਪ ਕੈਸਾ ਸੀ, ਉਹਨਾਂ ਦੀ ਸੁੰਦਰ ਮੂਰਤ ਕੈਸੀ ਸੀ, ਉਹਨਾਂ ਵਰਗਾ ਮੈਨੂੰ ਉਹਨਾਂ ਦੇ ਸਮ ਕੋਈ ਹੋਰ ਦੂਸਰਾ ਨਜ਼ਰ ਨਹੀਂ ਆਉਂਦਾ।
ਕਾਜ਼ੀ ਉਪਮਾ ਕਰ ਤੋਏ ਸੁਣਾਵੋ, ਜਿਸ ਕਾਜ਼ੀ ਨੇ ਮਾਰੀ ਗੁਣ ਭਇਓ, ਨਾਮ ਪਤਾ ਪ੍ਰਿਆ ਕੋ ਸੁਣ ਲਿਓ।
ਇਹ ਦਾਸੀ ਮੇਰੇ ਪਿਤਾ ਕਾਜ਼ੀ ਨੇ ਮੈਨੂੰ ਮਾਰਿਆ, ਉਹਦੇ ਮਾਰਨ ਦਾ ਇੱਕ ਫਾਇਦਾ ਮੈਨੂੰ ਜ਼ਰੂਰ ਹੋ ਗਿਆ ਕਿ ਮੈਨੂੰ ਮੇਰੇ ਪਿਆਰੇ ਪ੍ਰੀਤਮ ਦਾ ਨਾਂ ਤੇ ਉਹਨਾਂ ਦਾ ਪਤਾ ਲੱਗ ਗਿਆ। ਜੇ ਮੇਰਾ ਪਿਤਾ ਮੈਨੂੰ ਮਾਰਦਾ ਹੀ ਨਾ ਤੇ ਮੈਨੂੰ ਕਿਵੇਂ ਪਤਾ ਲੱਗਣਾ ਸੀ ਵੀ ਉਹਨਾਂ ਦਾ ਨਾਂ ਕੀ ਹੈ ਤੇ ਕੌਣ ਨੇ। ਚਲੋ ਮੇਰੇ ਪਿਤਾ ਨੇ ਮੈਨੂੰ ਮਾਰਿਆ, ਘੱਟੋ ਘੱਟ ਮੈਨੂੰ ਇੰਨਾ ਤਾਂ ਪਤਾ ਲੱਗ ਗਿਆ ਨਾ ਕਿ ਜਿਹੜੇ ਉਹ ਪਿਆਰੇ ਪ੍ਰੀਤਮ ਦੇ ਮੈਨੂੰ ਦਰਸ਼ਨ ਹੋਏ ਨੇ ਉਹਨਾਂ ਦਾ ਨਾਂ ਕੀ ਹੈ ਔਰ ਉਹ ਕੌਣ ਹਨ।
ਹੇ ਦਾਸੀ ਤੂੰ ਕਰ ਉਪਕਾਰ, ਥਿਰੈ ਕਹਾ ਖੋਜੋ ਹਿਤਧਾਰ।
ਹੇ ਦਾਸੀ ਤੂੰ ਮੇਰੇ ਤੇ ਪਾਰ ਉਪਕਾਰ ਕਰ, ਮੈਂ ਤੇਰਾ ਪਾਰ ਉਪਕਾਰ ਨੀ ਭੁੱਲਣ ਲੱਗੀ ਜੇ ਤੂੰ ਮੇਰੇ ਤੇ ਉਪਕਾਰ ਕਰ ਦੇਵੇਂ। ਇਹ ਉਪਕਾਰ ਕਰਕੇ ਉਹਨਾਂ ਦਾ ਪਤਾ ਕਰਕੇ ਉਹ ਕਿੱਥੇ ਟਿਕੇ ਹੋਏ ਨੇ। ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਮੈਂ ਦਰਸ਼ਨ ਕਰਕੇ ਮੰਤਰ ਮੁਗਧ ਹੋਈ ਆ, ਮੇਰਾ ਮਨ ਜਿਨ੍ਹਾਂ ਦੇ ਦਰਸ਼ਨ ਕਰਕੇ ਮੋਹਿਆ ਗਿਆ, ਤੇ ਹੇ ਦਾਸੀ ਤੂੰ ਮੇਰੇ ਤੇ ਅਹਿਸਾਨ ਕਰ, ਮੇਰੇ ਤੇ ਉਪਕਾਰ ਕਰ, ਮੈਨੂੰ ਦੱਸ ਕਿ ਉਹ ਇਸ ਵਕਤ ਕਿੱਥੇ ਟਿਕੇ ਹੋਏ ਨੇ।
ਉਹ ਤਨ ਦੇਹੋ ਮਾਨ ਇਹਸਾਨ,
ਮੈਂ ਤੇਰਾ ਅਹਿਸਾਨ ਮੰਨਾਂਗੀ ਔਰ ਬਦਲੇ ਚ ਦਾਸੀ ਮੂੰਹ ਮੰਗਿਆ ਪੈਸਾ ਦਿਆਂਗੀ, ਜਿੰਨੇ ਧਨ ਪੈਸੇ ਦੀ ਤੂੰ ਮੰਗ ਕਰੇਂਗੀ ਮੈਂ ਉਹਨਾਂ ਰੁਪਈਆ ਪੈਸਾ ਤੈਨੂੰ ਦੇਵਾਂਗੀ ਜੇ ਤੂੰ ਮੇਰੇ ਤੇ ਇਹ ਅਹਿਸਾਨ ਕਰੇ।
ਜੇ ਬਚਾਏ ਰੱਖੇ ਮਮ ਜਾਨ,
ਜੇ ਤੂੰ ਮੇਰੇ ਪ੍ਰਾਣ ਬਚਾਉਣਾ ਚਾਹੁੰਦੀ, ਕਿਉਂਕਿ ਉਹਨਾਂ ਬਿਨਾਂ ਮੈਂ ਜਿਉਂਦਾ ਨਹੀਂ ਰਹਿ ਸਕਦੀ। ਹੇ ਦਾਸੀ ਜੇ ਤੂੰ ਮੇਰੇ ਪ੍ਰਾਣ ਬਚਾਉਣਾ ਚਾਹੁੰਦੀ ਹੈ, ਮੇਰੀ ਜ਼ਿੰਦਗੀ ਬਚਾਉਣਾ ਚਾਹੁੰਦੀ ਹੈ, ਤੇ ਮੈਨੂੰ ਦੱਸ ਦੇ ਕਿ ਉਹ ਕਿੱਥੇ ਰਹਿੰਦੇ ਨੇ, ਉਹਨਾਂ ਦਾ ਟਿਕਾਣਾ ਕਿੱਥੇ ਆ, ਉਹਨਾਂ ਨੇ ਆਪਣਾ ਨਿਵਾਸ ਕਿੱਥੇ ਰੱਖਿਆ ਹੋਇਆ।
ਪ੍ਰਾਨ ਦਾਨ ਤੇ ਭਇਓ ਨਾ ਭਲੋ ਨਾ ਔਰ,
ਕਿ ਇਹ ਸੰਸਾਰ ਵਿੱਚ ਅਗਰ ਕੋਈ ਸਭ ਤੋਂ ਵੱਡਾ ਦਾਨ ਹੈ ਤਾਂ ਉਹ ਪ੍ਰਾਣ ਦਾਨ ਹੈ। ਕਿਸੇ ਨੂੰ ਪ੍ਰਾਣ ਦਾਨ ਕਰ ਦੇਣੇ ਉਹ ਬੜਾ ਵੱਡਾ ਦਾਨ ਹੈ, ਜੇ ਤੂੰ ਮੇਰੇ ਤੇ ਅਹਿਸਾਨ ਕਰਕੇ ਦੱਸ ਦੇਵੇਂ ਤੇ ਇਹ ਪ੍ਰਾਣ ਦਾਨ ਹੋਵੇਗਾ ਤੇਰਾ ਮੇਰੇ ਤੇ, ਇਸ ਪ੍ਰਾਣ ਦਾਨ ਤੋਂ ਵੱਡਾ ਹੋਰ ਕੋਈ ਭਲਾ ਦਾਨ ਨਹੀਂ ਹੈ।
ਕਰੋ ਸਹੀ ਪਾਵੈ ਜਿਸ ਠੌਰ,
ਹਾਂ ਤੂੰ ਦੱਸ ਸਹੀ ਕਰਕੇ ਪਹਿਲਾਂ ਪੱਕੇ ਤੌਰ ਤੇ ਉਹਨਾਂ ਦਾ ਟਿਕਾਣਾ ਦੱਸ ਕਿ ਉਹ ਕਿਸ ਜਗ੍ਹਾ ਤੇ ਨਿਵਾਸ ਰੱਖਦੇ ਨੇ, ਕਿੱਥੇ ਇਸ ਵੇਲੇ ਰਹਿ ਰਹੇ ਨੇ, ਕਿੱਥੇ ਉਹਨਾਂ ਦੇ ਦਰਸ਼ਨ ਹੋਣਗੇ।
ਸੁਣ ਦਾਸੀ ਨੇ ਸਕਲ ਸੁਣਾਇਓ, ਕਈ ਵਾਰ ਮੈਂ ਦਰਸ਼ਨ ਪਾਇਓ।
ਸੁਣ ਕੇ ਦਾਸੀ ਬੋਲੀ, ਕਹਿਣ ਲੱਗੀ ਬੀਬੀ ਕੌਲਾਂ ਨੂੰ, ਕਹਿੰਦੀ ਬੀਬੀ ਜੀ ਮੈਂ ਤਾਂ ਉਹਨਾਂ ਦੇ ਕਈ ਵਾਰ ਦਰਸ਼ਨ ਕੀਤੇ ਨੇ, ਉਹ ਤਾਂ ਸਿੱਖਾਂ ਦੇ ਗੁਰੂ ਨੇ, ਸ੍ਰੀ ਹਰਗੋਬਿੰਦ ਸਾਹਿਬ ਉਹਨਾਂ ਦਾ ਨਾਂ ਹੈ, ਮੈਂ ਉਹਨਾਂ ਦੇ ਕਈ ਵਾਰ ਦਰਸ਼ਨ ਕੀਤੇ ਨੇ, ਕਈ ਵਾਰ ਉਹਨਾਂ ਦੇ ਦੀਦਾਰ ਕੀਤੇ ਨੇ।
ਮੇਰਾ ਨਿਕਟ ਸੁਜਾਨ ਹਮਾਰੇ,
ਬਹੁਤੀ ਦੂਰ ਨਹੀਂ, ਬਿਲਕੁਲ ਆਪਣੇ ਨੇੜੇ ਹੀ ਉਹਨਾਂ ਦਾ ਡੇਰਾ, ਕਿਉਂਕਿ ਕਾਜੀ ਦੇ ਘਰ ਦੇ ਬਿਲਕੁਲ ਨਾਲ ਹੀ ਸਤਿਗੁਰਾਂ ਨੇ ਆਪਣਾ ਆਸਣ ਰੱਖਿਆ ਹੋਇਆ ਸੀ। ਤੇ ਇਹ ਦਾਸੀ ਦੱਸ ਰਹੀ ਹੈ ਬੀਬੀ ਕੌਲਾਂ ਨੂੰ, ਕੌਲਾਂ ਜੀ ਬਿਲਕੁਲ ਉਹਨਾਂ ਦਾ ਡੇਰਾ ਆਪਣੇ ਘਰ ਦੇ ਨੇੜੇ ਹੈ।
ਪੂਜੈ ਆਵੈ ਲੋਕ ਹਜ਼ਾਰੇ,
ਹਜ਼ਾਰਾਂ ਲੋਕ, ਗਿਣਤੀ ਕੋਈ ਨਹੀਂ, ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਚੱਲ ਕੇ ਆਉਂਦੇ ਨੇ, ਆ ਕੇ ਉਹਨਾਂ ਦੇ ਚਰਨਾਂ ਦੀ ਪੂਜਾ ਕਰਦੇ ਹਨ।
ਬਰੇ ਧਰੇ ਭਰੋਸਾ ਗੁਰ ਪਰ, ਐਸੇ ਜਮ ਕੇ ਕਸ਼ਟ ਛੁਟਾ ਮੈਂ ਜੈਸੇ।
ਸਿੱਖ ਆ ਕੇ ਉਹਨਾਂ ਤੇ ਚਰਨਾਂ ਤੇ, ਉਹਨਾਂ ਦੇ ਚਰਨਾਂ ਤੇ ਭਰੋਸਾ ਰੱਖਦੇ ਨੇ ਔਰ ਉਹਨਾਂ ਦੇ ਉੱਤੇ ਚਰਨਾਂ ਤੇ ਭਰੋਸਾ ਰੱਖ ਕੇ ਉਹ ਫਿਰ ਜੰਮਾਂ ਦੇ ਕਸ਼ਟ ਵਿੱਚ ਖਚਤ ਨਹੀਂ ਹੁੰਦੇ, ਉਹਨਾਂ ਨੂੰ ਜੰਮਾਂ ਦਾ ਜਿਹੜਾ ਕਸ਼ਟ ਹੈ ਉਹ ਨਹੀਂ ਵਿਆਪਦਾ, ਕਿਉਂਕਿ ਇਹ ਗੁਰੂ ਹਰਗੋਬਿੰਦ ਸਾਹਿਬ ਆਪਣੇ ਸੇਵਕਾਂ ਨੂੰ, ਆਪਣੇ ਤੇ ਭਰੋਸਾ ਰੱਖਣ ਵਾਲਿਆਂ ਨੂੰ ਜੰਮਾਂ ਦਾ ਕਸ਼ਟ ਨਹੀਂ ਸਹਿਣ ਦਿੰਦੇ।
ਪਰੈ ਚਰਨ ਲੱਖੋਂ ਤਨ ਦੇ ਤੂੰ
ਲੱਖਾਂ ਰੁਪਈਆ ਲਿਆ ਕੇ ਲੋਕ ਇਹਨਾਂ ਦੇ ਚਰਨਾਂ ਵਿਚ ਭੇਟ ਕਰਦੇ ਹਨ
ਏਤ ਪਰ ਲੋਕ ਸਫਲ ਕਰ ਲੇਤ
ਇੱਕੋ ਕਾਂਖਾ ਰੱਖ ਕੇ ਕਿ ਗੁਰੂ ਜੀ ਉਹਨਾਂ ਦਾ ਪਰਲੋਕ ਸਵਾਰ ਦੇਣ ਆਪਣੇ ਪਰਲੋਕ ਨੂੰ ਸਫਲਿਆਂ ਕਰਨ ਵਾਸਤੇ ਹਜ਼ਾਰਾਂ ਸਿੱਖ ਆ ਕੇ ਇਹਨਾਂ ਦੇ ਚਰਨਾਂ ਵਿਚ ਨਤਮਸਤਕ ਹੁੰਦੇ ਨੇ ਇਹਨਾਂ ਦੇ ਚਰਨਾਂ ਵਿਚ ਆ ਕੇ ਭੇਟਾਵਾਂ ਭੇਟ ਕਰਦੇ ਹਨ
ਵੱਡੀ ਭੀੜ ਜਿਉਂ ਦਿਸਕੇ ਲੋਕ
ਹਰ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਬੜਾ ਵੱਡਾ ਇਕੱਠ ਰਹਿੰਦਾ ਹੈ ਚਾਰਾਂ ਦਿਸ਼ਾਵਾਂ ਤੋਂ ਚਾਰੇ ਪਾਸਿਆਂ ਤੋਂ ਲੋਕ ਚੱਲ ਕੇ ਇਹਨਾਂ ਕੋਲ ਆਉਂਦੇ ਨੇ
ਅਰਪੇ ਉਪਾਏ ਨੂੰ ਅਸ਼ੋਕ
ਬਹੁਤ ਸਾਰੀਆਂ ਭੇਟਾਵਾਂ ਗੁਰੂ ਜੀ ਨੂੰ ਭੇਟ ਕਰਕੇ ਸ਼ੋਕ ਰਹਿਤ ਹੋ ਜਾਂਦੇ ਨੇ ਜਿਹੜੇ ਆ ਕੇ ਇਹਨਾਂ ਨੂੰ ਭੇਟਾਵਾਂ ਭੇਟ ਕਰਦੇ ਨੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਸੋਗ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਰਹਿ ਜਾਂਦਾ
ਸੁਣ ਕੋਲਾ ਪਰ ਫੁੱਲ ਤੂਏ ਪਾਏ ਕਲਪ ਤੁਰ ਜਿਮ ਨਰ ਕੋਏ
ਦਾਸੀ ਨੇ ਦੱਸਿਆ ਨਾ ਕਿ ਮੈਂ ਜਾਣਦੀ ਹਾਂ ਕਿੱਥੇ ਰਹਿੰਦੇ ਨੇ ਮੈਂ ਉਹਨਾਂ ਦੇ ਕਈ ਵਾਰ ਦਰਸ਼ਨ ਕੀਤੇ ਨੇ ਤੇ ਸੁਣ ਕੇ ਬੀਬੀ ਕੌਲਾਂ ਬੜੀ ਖੁਸ਼ ਹੋਈ ਬਹੁਤ ਜ਼ਿਆਦਾ ਪ੍ਰਫੁੱਲਤ ਹੋਈ ਮਾਨੋ ਜਿਵੇਂ ਕਿਸੇ ਭਿਖਾਰੀ ਨੂੰ ਕਲਪ ਬ੍ਰਿਛ ਮਿਲ ਜਾਏ ਤੇ ਖੁਸ਼ ਹੁੰਦਾ ਨਾ ਏਦਾਂ ਬੀਬੀ ਕੌਲਾਂ ਦੇ ਅੰਦਰ ਬੜੀ ਭਾਰੀ ਖੁਸ਼ੀ ਹੋਈ ਇਹ ਸੁਣ ਕੇ ਕਿ ਮੇਰੀ ਇਹ ਦਾਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਥਾਨ ਬਾਰੇ ਜਾਣਦੀ ਹੈ
ਏ ਦਾਸੀ ਤੋ ਤਨ ਮਾਨੇ ਕਰ ਮੇਰੋ ਸੰਕਟ ਅਭਾਨੇ
ਏ ਦਾਸੀ ਤੂੰ ਧਨ ਹੈ ਤੂੰ ਧਨ ਹੈ ਤੂੰ ਮਹਾਨ ਹੈ ਜਿਹਨੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਨੇ ਉਹਨਾਂ ਦੇ ਜਾ ਕੇ ਕਈ ਵਾਰ ਦੀਦਾਰ ਕੀਤੇ ਨੇ ਹੁਣ ਤੂੰ ਮੇਰਾ ਸੰਕਟ ਦੂਰ ਕਰ ਸਕਦੀ ਹੈ ਜਿਹੜਾ ਮੇਰਾ ਸੰਕਟ ਹੈ ਮੇਰਾ ਦੁੱਖ ਹੈ ਮੇਰੇ ਦੁੱਖ ਨੂੰ ਮੇਰੇ ਸੰਕਟ ਨੂੰ ਹੇ ਦਾਸੀ ਤੂੰ ਦੂਰ ਕਰ ਸਕਦੀ ਹੈ
ਮੋਏ ਬਿਰਥਾ ਕਿਮ ਜਾਏ ਸੁਣਾਵੋ ਚਾਹੇ ਕਿ ਨਹੀਂ ਭੇਦ ਸਭ ਪਾਵੋ
ਇਹ ਤਾਂ ਕਰ ਤੂੰ ਮੇਰੀ ਪੀੜਾ ਮੇਰੇ ਅੰਦਰ ਦੀ ਵੇਦਨ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਸੁਣਾ ਵੇਖ ਸੁਣਾ ਕੇ ਕਿ ਉਹ ਮੇਰੀ ਪੀੜਾ ਸੁਣ ਕੇ ਦਰਬਦੇ ਨੇ ਜਾਂ ਨਹੀਂ ਦਰਬਦੇ ਉਹਨਾਂ ਦੇ ਮਨ ਚ ਮੇਰੀ ਪੀੜਾ ਸੁਣ ਕੇ ਦਇਆ ਆਉਂਦੀ ਹੈ ਜਾਂ ਨਹੀਂ ਆਉਂਦੀ ਇਹ ਸਾਰਾ ਭੇਦ ਜਾ ਕੇ ਤੂੰ ਉਹਨਾਂ ਕੋਲ ਪ੍ਰਾਪਤ ਕਰ
ਪਠ ਕਿਤਾਬ ਪਰ ਸੰਗ ਸੁਹੀਰੇ ਪਰਮ ਪੁਰਖ ਬਸ ਪ੍ਰੇਮ ਕਨੇਰੇ
ਬਹੁਤ ਸਾਰੀਆਂ ਕਿਤਾਬਾਂ ਪੜ ਕੇ ਪ੍ਰਸੰਗ ਵੇਖੇ ਨੇ ਉਹਨਾਂ ਧਰਮ ਗ੍ਰੰਥਾਂ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਜਿਹੜੇ ਪਰਮ ਪੁਰਖ ਹੁੰਦੇ ਨੇ ਸ੍ਰੇਸ਼ਟ ਪੁਰਖ ਹੁੰਦੇ ਨੇ ਉਹ ਪ੍ਰੇਮ ਦੇ ਵਸ ਹੁੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਪਰਮ ਪੁਰਖ ਨੇ ਤੇ ਉਹ ਮੇਰੇ ਹਿਰਦੇ ਦਾ ਪ੍ਰੇਮ ਵੇਖ ਕੇ ਮੇਰੇ ਵਸ ਹੁੰਦੇ ਨੇ ਮੈਂ ਐਸਾ ਸੁਣਿਆ ਬਹੁਤ ਸਾਰੀਆਂ ਕਿਤਾਬਾਂ ਨੂੰ ਪੜ੍ਹ ਕੇ ਜਾਣਿਆ ਹੈ ਕਿ ਪਰਮ ਪੁਰਖ ਪ੍ਰੇਮ ਦੇ ਵਸ ਹੁੰਦੇ ਹਨ
ਰੰਕ ਰਾਉ ਕੋ ਜਾਣੈ ਨਾਹੀ ਪ੍ਰੀਤ ਕਰੈ ਤਿਸ ਰਾਖੈ ਪਾਏ
ਇਹ ਨਹੀਂ ਵੇਖਦੇ ਕਿ ਇਹ ਰੰਕ ਹੈ ਜਾਂ ਰਾਜਾ ਹੈ ਜਿਹੜੇ ਪਰਮ ਪੁਰਖ ਹੁੰਦੇ ਨੇ ਨਾ ਉਹ ਇਹ ਨਹੀਂ ਵੇਖਦੇ ਕਿ ਭਿਖਾਰੀ ਹੈ ਜਾਂ ਰਾਜਾ ਹੈ ਉਹ ਤਾਂ ਸਿਰਫ ਉਹਦੇ ਅੰਦਰ ਦੀ ਪ੍ਰੀਤ ਵੇਖਦੇ ਨੇ ਔਰ ਅੰਦਰ ਦੀ ਪ੍ਰੀਤ ਵੇਖ ਕੇ ਪ੍ਰੇਮ ਵੇਖ ਕੇ ਉਹਨਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦੇ ਹਨ
ਮੈਂ ਤਿੰਨ ਕੀ ਤਨ ਮਨ ਤੇ ਦਾਸੇ ਬਿਨਾ ਮੇਲ ਸੇਵੋ ਨਿਤ ਪਾਸੇ
ਮੈਂ ਤਾਂ ਤਨ ਤੇ ਮਨ ਕਰਕੇ ਉਹਨਾਂ ਦੀ ਦਾਸੀ ਬਣ ਗਈ ਆ ਸ੍ਰੀ ਹਰਗੋਬਿੰਦ ਸਾਹਿਬ ਦੀ ਦਾਸੀ ਬਣ ਗਈ ਆ ਮਨ ਤਨ ਕਰਕੇ ਮੁੱਲ ਤੋਂ ਬਿਨਾਂ ਮੈਂ ਉਹਨਾਂ ਦੇ ਚਰਨਾਂ ਦੀ ਹਰ ਵੇਲੇ ਸੇਵਾ ਕਰਨਾ ਚਾਹੁੰਦੀ ਉਹਨਾਂ ਦੇ ਚਰਨਾਂ ਦੇ ਕੋਲ ਰਹਿ ਕੇ ਉਹਨਾਂ ਦੇ ਚਰਨਾਂ ਦੇ ਪਾਸ ਰਹਿ ਕੇ ਮੈਂ ਬਿਨਾਂ ਮੁੱਲ ਤੋਂ ਉਹਨਾਂ ਦੀ ਦਾਸੀ ਬਣ ਕੇ ਸੇਵਾ ਕਰਨਾ ਚਾਹੁੰਦੀ ਹਾਂ
ਦਾਸੀ ਕਹਿ ਕੋ ਕਿਮ ਜਾਏ ਨਹੀਂ ਚਿਨਾਰੀ ਕਬ ਤਿਨ ਪਾਏ
ਦਾਸੀ ਅੱਗੋਂ ਬੋਲੀ ਬੀਬੀ ਕੌਲਾਂ ਨੂੰ ਕਹਿਣ ਲੱਗੀ ਕੌਲਾਂ ਜੀ ਮੈਂ ਤੁਹਾਡੀ ਇਹ ਗੱਲ ਉਹਨਾਂ ਦੇ ਕੋਲ ਕਿਵੇਂ ਜਾ ਕੇ ਕਹਾਂਗੀ ਮੇਰੀ ਤਾਂ ਉਹਨਾਂ ਨਾਲ ਕੋਈ ਜਾਣ ਪਹਿਚਾਣ ਨੀ ਜੇ ਜਾਣ ਪਹਿਚਾਣ ਹੋਵੇ ਚਿਨਾਰੀ ਦਾ ਕਹਿੰਦੇ ਨੇ ਅਰਥ ਹੈ ਜਾਣ ਪਹਿਚਾਣ ਜੇ ਮੇਰੀ ਉਹਨਾਂ ਨਾਲ ਪਹਿਚਾਣ ਹੋਵੇ ਤੇ ਮੈਂ ਜਾ ਕੇ ਤੁਹਾਡੇ ਬਾਰੇ ਗੱਲ ਕਰਾਂ ਪਰ ਮੇਰੀ ਤਾਂ ਉਹਨਾਂ ਨਾਲ ਕੋਈ ਜਾਣ ਪਹਿਚਾਣ ਨਹੀਂ ਹੈ ਤੇ ਮੈਂ ਕਿਵੇਂ ਜਾ ਕੇ ਤੁਹਾਡੀ ਸਾਰੀ ਪੀੜਾ ਜਾਂ ਤੁਹਾਡੀ ਗੱਲ ਉਹਨਾਂ ਨੂੰ ਜਾ ਕੇ ਕਹਾਂ।
ਬ੍ਰਿੰਦ ਨਰਨ ਮੈਂ ਗਮਨੋ ਕੈਸੇ।
ਉੱਥੇ ਸੈਂਕੜੇ ਲੋਕ ਹੁੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਆਲੇ ਦੁਆਲੇ ਸੈਂਕੜੇ ਲੋਕਾਂ ਦਾ ਇਕੱਠ ਹੁੰਦਾ, ਉਹਨਾਂ ਸੈਂਕੜੇ ਲੋਕਾਂ ਦੇ ਵਿੱਚ ਮੈਂ ਕਿਵੇਂ ਜਾਵਾਂ, ਮੈਂ ਇਕੱਲੀ ਉਹਨਾਂ ਦੇ ਵਿੱਚ ਕਿਵੇਂ ਜਾ ਕੇ ਪੁਕਾਰ ਕਰਾਂ।
ਅਪਰ ਕਹੋ ਵਿਧ ਕਹੋ ਸੁਜੈਸੇ।
ਹੋਰ ਕੋਈ ਵਿਧੀ ਕਰੋ ਤੁਸੀਂ, ਹੋਰ ਕੋਈ ਤਰੀਕਾ ਦੱਸੋ, ਮੈਂ ਏਦਾਂ ਉਹਨਾਂ ਨੂੰ ਜਾ ਕੇ ਨਹੀਂ ਕੁਝ ਕਹਿ ਸਕਦੀ। ਸੈਂਕੜੇ ਬੰਦਿਆਂ ਚ ਮੈਂ ਕਿਵੇਂ ਜਾ ਕੇ ਕਹਾਂਗੀ ਕਿ ਬੀਬੀ ਕੌਲਾਂ ਦਾ ਮਨ ਆਪ ਜੀ ਦੇ ਦਰਸ਼ਨਾਂ ਦਾ ਭੌਰਾ ਬਣ ਗਿਆ, ਕਿਵੇਂ ਜਾ ਕੇ ਕਹਾਂ। ਇਸ ਕਰਕੇ ਕੋਈ ਹੋਰ ਵਿਧੀ ਬੀਬੀ ਕੌਲਾਂ ਜੀ ਤੁਸੀਂ ਦੱਸੋ, ਕੋਈ ਹੋਰ ਤਰੀਕਾ ਦੱਸੋ।
ਲਿਖ ਕਾਗਜ਼ ਪਰ ਆਪਣਾ ਬਿਰਤਾਂਤ, ਜਿਮ ਸਜ਼ਾਏ ਹੋਈ ਸਭ ਗਾਤ।
ਕੌਲਾਂ ਜੀ ਏਦਾਂ ਕਰੋ, ਤੁਸੀਂ ਇੱਕ ਚਿੱਠੀ ਲਿਖੋ ਕਾਗਜ਼ ਦੇ ਉੱਤੇ, ਇੱਕ ਕਾਗਜ਼ ਦੇ ਉੱਤੇ ਚਿੱਠੀ ਲਿਖੋ ਤੇ ਉਹਦੇ ਵਿੱਚ ਆਪਣਾ ਸਾਰਾ ਬਿਰਤਾਂਤ ਲਿਖ ਦਿਓ, ਆਪਣੇ ਮਨ ਦੀ ਹਾਲਤ ਦੇਖ ਲਿਖ ਦਿਓ, ਦਸ਼ਾ ਲਿਖ ਦਿਓ, ਤੇ ਜਿਵੇਂ ਅੱਜ ਤੁਹਾਡੇ ਪਿਤਾ ਨੇ ਤੁਹਾਨੂੰ ਮਾਰਿਆ ਉਹ ਵੀ ਗੱਲ ਲਿਖ ਕੇ ਭੇਜ ਦਿਓ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ, ਉਹ ਵੀ ਚਿੱਠੀ ਦੇ ਵਿੱਚ ਲਿਖ ਕੇ ਛੇਵੇਂ ਪਾਤਸ਼ਾਹ ਨੂੰ ਭੇਜ ਦਿਓ।
ਮਨ ਕੋ ਪ੍ਰੇਮ ਬਿਨਾ ਬੋ ਬਾਰੇ ਲਖੈ ਹਕੀਕਤ ਕੋ ਜਿਮ ਸਾਰੇ।
ਉਹ ਆਪਣੇ ਮਨ ਦਾ ਸਾਰਾ ਪ੍ਰੇਮ ਬਿਨਾ ਰੂਪ ਦੇ ਵਿੱਚ ਚਿੱਠੀ ਚ ਲਿਖ ਦੇ, ਬੇਨਤੀ ਰੂਪ ਚ ਲਿਖ ਦੇ, ਜਦੋਂ ਗੁਰੂ ਹਰਗੋਬਿੰਦ ਸਾਹਿਬ ਉਹ ਚਿੱਠੀ ਪੜਨਗੇ ਤੇ ਪੜ ਕੇ ਉਹ ਤੇਰੇ ਮਨ ਦੀ ਸਾਰੀ ਹਕੀਕਤ ਜਾਣ ਲੈਣਗੇ, ਤੇਰੇ ਮਨ ਦੀ ਸਾਰੀ ਹਾਲਤ ਜਾਣ ਲੈਣਗੇ। ਬੋਲ ਕੇ ਦੱਸਣਾ ਮੈਨੂੰ ਸਮੱਸਿਆ, ਚਿੱਠੀ ਤਾਂ ਮੈਂ ਜਾ ਕੇ ਦੇ ਸਕਦੀ ਹਾਂ, ਉੱਥੇ ਬੋਲਣਾ ਨਹੀਂ ਪੈਣਾ, ਪਰ ਬੋਲ ਕੇ ਕਿਵੇਂ ਕਹਾਂਗੇ। ਇਸ ਕਰਕੇ ਤੁਸੀਂ ਚਿੱਠੀ ਲਿਖ ਦਿਓ, ਗੁਰੂ ਸਾਹਿਬ ਜੀ ਪੜ੍ਹ ਕੇ ਸਾਰੀ ਹਕੀਕਤ ਜਾਣ ਲੈਣਗੇ। ਹਾਂਜੀ,
ਸੋ ਸੁਣਦਾ ਸੀ ਦੇ ਉਰ ਰਖਾਏ ਸਦਾ ਆਫਰੀ ਨੀਕ ਬਤਾਏ।
ਸੁਣ ਕੇ ਦਾਸੀ ਤੋਂ ਬੀਬੀ ਕੌਲਾਂ ਬੜੀ ਖੁਸ਼ ਹੋਈ, ਕਹਿੰਦੀ ਇਹ ਤਾਂ ਬੜੀ ਵਧੀਆ ਜੁਗਤੀ ਦੱਸ ਦਿੱਤੀ ਹੈ ਦਾਸੀ, ਤੂੰ ਇਹ ਤਾਂ ਬੜਾ ਵਧੀਆ ਤਰੀਕਾ ਦੱਸ ਦਿੱਤਾ, ਇਹੋ ਜਿਹਾ ਵਧੀਆ ਤਰੀਕਾ ਤਾਂ ਮੇਰੀ ਸੋਝੀ ਚ ਨਹੀਂ ਸੀ ਆਉਣਾ। ਆਫਰੀਨ, ਆਫਰੀਨ ਫਾਰਸੀ ਚ ਕਹਿੰਦੇ ਨੇ ਸ਼ਾਬਾਸ਼ ਨੂੰ, ਤੇਰੇ ਸ਼ਾਬਾਸ਼ ਹੈ ਕਿ ਤੂੰ ਮੈਨੂੰ ਇਹੋ ਜਿਹਾ ਸੋਹਣਾ ਤਰੀਕਾ ਚਿੱਠੀ ਲਿਖ ਕੇ ਆਪਣੇ ਮਨ ਦੀ ਵਿਥਿਆ ਦੱਸਣ ਦਾ ਦੱਸ ਦਿੱਤਾ ਹੈ।
ਸਰਬ ਪੀਰ ਕੋ ਪਰ ਹਰ ਤਬੈ ਕਹਿਓ ਆਨ ਕਾਗਤ ਮਸ ਅਬੈ।
ਬੀਬੀ ਕੌਲਾਂ ਨੂੰ ਆਪਣੀ ਸਾਰੀ ਪੀੜਾ ਭੁੱਲ ਗਈ, ਸਰੀਰ ਦਾ ਦਰਦ ਭੁੱਲ ਗਿਆ, ਮਨ ਦਾ ਦੁੱਖ ਭੁੱਲ ਗਿਆ, ਤੇ ਕਹਿਣ ਲੱਗੀ ਦਾਸੀ ਨੂੰ ਵੀ ਜਾ ਕਾਗਜ਼ ਤੇ ਕਲਮ ਲੈ ਕੇ ਆ, ਸਿਆਹੀ ਲੈ ਕੇ ਆ, ਹੁਣੇ ਮੈਂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਨੂੰ ਆਪਣੇ ਮਨ ਦੀ ਵਿਥਿਆ ਬਿਨਾਂ ਰੂਪ ਦੇ ਵਿੱਚ ਚਿੱਠੀ ਚ ਲਿਖਦੀ ਹਾਂ।
ਕਲਮ ਧਾਨ ਕਾਜ਼ੀ ਕੋ ਹੇਰਾ ਉੱਠਦਾ ਸੀ ਲਿਆਈ ਤਿਸ ਬੇਰਾ।
ਕਲਮ ਦਾਨ ਪਿਆ ਸੀ, ਕਲਮ ਪਈ ਸੀ, ਸਿਆਹੀ ਪਈ ਸੀ, ਕਾਜ਼ੀ ਦਾ ਹੀ ਕਲਮ ਦਾਨ ਸੀ, ਉਹ ਕਲਮ ਦਾਨ ਕਾਜ਼ੀ ਦਾ ਪਿਆ ਹੋਇਆ ਦਾਸੀ ਨੇ ਉਸ ਵੇਲੇ ਉੱਥੋਂ ਚੁੱਕਿਆ ਤੇ ਕਾਗਜ਼ ਲੈ ਲਏ।
ਪੂਰਬ ਲਿਖੀ ਜੋਰ ਕਰ ਬੰਦਨ,
ਬੀਬੀ ਕੌਲਾਂ ਨੇ ਚਿੱਠੀ ਲਿਖੀ, ਲਿਖ ਤੁਮ ਕੌਲਾਂ ਆਪਣੇ ਵੱਲੋਂ ਚਿੱਠੀ ਲਿਖੀ ਤੇ ਫਿਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਵੰਦਨਾ ਕੀਤੀ, ਛੇਵੇਂ ਪਾਤਸ਼ਾਹ ਆਪ ਦੇ ਚਰਨਾਂ ਤੇ ਮੇਰੀ ਨਮਾਮ ਹੈ, ਨਮਸਕਾਰ ਹੈ, ਵੰਦਨਾ ਹੈ।
ਜਸ ਤੁਮਰੋ ਜਗ ਦੋਸ਼ ਨਿਕੰਦਨ,
ਇਹ ਗਰੀਬ ਨਵਾਜ ਤੁਹਾਡਾ ਜਸ ਇਸ ਸਾਰੇ ਜਗਤ ਵਿੱਚ ਦੋਸ਼ਾਂ ਦਾ ਨਿਕੰਦਨ ਕਰਨ ਵਾਲਾ ਹੈ, ਦੋਸ਼ਾਂ ਦਾ ਨਾਸ ਕਰਨ ਵਾਲਾ ਤੁਹਾਡਾ ਸੁਜਸ ਸਾਰੇ ਜਗਤ ਵਿੱਚ ਸਾਰੇ ਸੰਸਾਰ ਵਿੱਚ ਉਜਾਗਰ ਹੈ।
ਦੋਏਰਾ ਦੇਤ ਮਹਾ ਜਮ ਸ਼ਾਸਨਾ ਤੁਮ ਦੇਖੇ ਛੁੱਟ ਜਾਏ।
ਚਿੱਠੀ ਚ ਲਿਖਿਆ ਬੀਬੀ ਕੌਲਾਂ ਨੇ, ਮਹਾਰਾਜ ਸੱਚੇ ਪਾਤਸ਼ਾਹ ਜੇ ਜਮ ਤਾੜਨਾ ਦਿੰਦਾ ਹੋਵੇ, ਜਮ ਸ਼ਾਸਨਾ ਮਾਰਦਾ ਹੋਵੇ, ਸਜ਼ਾ ਦਿੰਦਾ ਹੋਵੇ ਤੇ ਤੁਹਾਡੇ ਦਰਸ਼ਨ ਕਰ ਲਈਏ, ਤੇ ਜਮ ਨਹੀਂ ਮਾਰਦੇ, ਜਮਾਂ ਦੀ ਮਾਰ ਉਹਨਾਂ ਨੂੰ ਨਹੀਂ ਪੈਂਦੀ ਜਿਹੜਾ ਤੁਹਾਡੇ ਦਰਸ਼ਨ ਕਰ ਲੈਂਦਾ। ਉਹਨਾਂ ਨੂੰ ਜਮਾਂ ਦੀ ਮਾਰ ਨਹੀਂ ਪੈਂਦੀ, ਜਮਾਂ ਦੀ ਤਾੜਨਾ ਨਹੀਂ ਹੁੰਦੀ ਮਹਾਰਾਜ, ਜਿਨ੍ਹਾਂ ਨੂੰ ਤੁਹਾਡੇ ਦਰਸ਼ਨ ਤੇ ਦੀਦਾਰ ਹੋ ਜਾਂਦੇ ਹਨ।
ਇਸੇ ਤੇ ਦਰਸ਼ਨ ਆਪ ਕੋ ਕਰੇ ਅਨ ਸਮਦਾਇ।
ਕਰਕੇ ਹਜ਼ਾਰਾਂ ਲੋਕ ਆ ਕੇ ਤੁਹਾਡੇ ਦਰਸ਼ਨ ਕਰਦੇ ਨੇ, ਤੁਹਾਡੇ ਦਰਸ਼ਨਾਂ ਦਾ ਏਡਾ ਵੱਡਾ ਪ੍ਰਤਾਪ ਹੈ। ਇਸੇ ਕਰਕੇ ਹਜ਼ਾਰਾਂ ਲੋਕ, ਸੈਂਕੜੇ ਲੋਕ ਆ ਕੇ ਮਹਾਰਾਜ ਜੀ ਤੁਹਾਡੇ ਦਰਸ਼ਨ ਕਰਦੇ ਹਨ।
ਭਈ ਕਹੇ ਜੋ ਸੁਜਸ ਤੁਮਰੋ ਇਸ ਰੀਤ, ਸੋ ਮੁਝ ਕੋ ਵਰਤਿਓ ਵਿਪਰੀਤ।
ਮਹਾਰਾਜ ਦਾ ਲੋਕ ਤੁਹਾਡਾ ਸੁਜਸ ਕਰਦੇ ਨੇ ਕਿ ਤੁਹਾਡੇ ਦਰਸ਼ਨ ਕਰਕੇ ਜੰਮਾਂ ਦੀ ਮਾਰ ਨਹੀਂ ਪੈਂਦੀ, ਜੰਮਾਂ ਦੀ ਮਾਰ ਵੀ ਨਿਵਰਤ ਹੋ ਜਾਂਦੀ ਹੈ। ਪਰ ਮਹਾਰਾਜ ਮੇਰੇ ਨਾਲ ਤਾਂ ਉਲਟਾ ਕੰਮ ਹੋਇਆ। ਬੀਬੀ ਕੌਲਾਂ ਨੇ ਆਪਣਾ ਦੁੱਖ ਲਿਖਿਆ ਚਿੱਠੀ ਚ, ਮਹਾਰਾਜ ਲੋਕ ਏਦਾਂ ਤੁਹਾਡਾ ਜਸ ਕਰਦੇ ਕਿ ਤੁਹਾਡੇ ਦਰਸ਼ਨ ਕਰਕੇ ਜੰਮਾਂ ਦੀ ਮਾਰ ਨਹੀਂ ਪੈਂਦੀ, ਪਰ ਮਹਾਰਾਜ ਮੇਰੇ ਨਾਲ ਇਹਦੇ ਤੋਂ ਵਿਪਰੀਤ ਕੰਮ ਹੋਇਆ, ਇਹਦੇ ਤੋਂ ਉਲਟਾ ਕੰਮ ਹੋਇਆ ਹੈ।
ਸੰਸੈ ਭਇਓ ਕਹਤੇ ਝੂਠੇ, ਕਿਦੋਂ ਕਲਮ ਮੋਰ ਪੁੱਠੇ।
ਮਹਾਰਾਜ ਜੀ ਮੇਰੇ ਮਨ ਚ ਸੰਸਾ ਪੈ ਗਿਆ ਕਿ ਇਹ ਦੁਨੀਆਂ ਦੇ ਲੋਕ ਇਹ ਝੂਠ ਤਾਂ ਨਹੀਂ ਕਹਿੰਦੇ ਗੱਲ, ਕਹਿਤ ਹੈ ਝੂਠੇ ਲੋਕ ਇਹ ਗੱਲ ਝੂਠ ਤਾਂ ਨਹੀਂ ਕਹਿੰਦੇ, ਜਾਂ ਫਿਰ ਮੇਰੇ ਹੀ ਕਰਮ ਮਾੜੇ ਸੀ, ਮੇਰੇ ਹੀ ਖੋਟੇ ਕਰਮ ਸਨ, ਮੇਰੇ ਹੀ ਭੈੜੇ ਮਾੜੇ ਕਰਮ ਸਨ।
ਇੱਕ ਘੜੀ ਮੈਂ ਦਰਸ਼ਨ ਕੀਨਾ, ਪ੍ਰੇਮ ਕਾਮਨਾ ਤੇ ਮਨ ਦੀਨਾ।
ਮਹਾਰਾਜ ਮੇਰੇ ਨਾਲ ਇਹਦੇ ਤੋਂ ਉਲਟ ਹੋਇਆ ਕਿ ਮੈਂ ਇੱਕ ਘੜੀ ਮਾਤਰ ਤੁਹਾਡੇ ਦਰਸ਼ਨ ਕੀਤੇ ਨੇ, ਇੱਕ ਘੜੀ ਮਾਤਰ ਆਪ ਜੀ ਦੇ ਦਰਸ਼ਨ ਕੀਤੇ ਨੇ, ਮਨ ਚ ਪ੍ਰੇਮ ਧਾਰਨ ਕਰਕੇ, ਦੀਨ ਹੋ ਕੇ ਕਾਮਨਾ ਧਾਰ ਕੇ ਪ੍ਰੇਮ ਸਹਿਤ ਮੈਂ ਤੁਹਾਡੇ ਦਰਸ਼ਨ ਕੀਤੇ ਹਨ।
ਮਾਰ ਕੈਰ ਕੀ ਮੋਹ ਪਰੋਏ, ਯਾਂ ਤੇ ਮੈਂ ਵਿਚਾਰ ਕਰ ਜੋਏ।
ਮਹਾਰਾਜ ਤੁਹਾਡੇ ਦਰਸ਼ਨ ਕਰਕੇ ਮੈਨੂੰ ਤਾਂ ਕਹਿਰ ਦੀ ਮਾਰ ਪਈ ਹੈ, ਮੇਰੇ ਪਿਓ ਨੇ ਮਾਰ ਮਾਰ ਚਾਬਕਾ ਮੇਰੀ ਚਮੜੀ ਉਧੇੜ ਦਿੱਤੀ। ਮੈਂ ਤਾਂ ਸੁਣਿਆ ਸੀ ਤੁਹਾਡੇ ਦਰਸ਼ਨ ਕਰਕੇ ਜਮਾਂ ਦੀ ਮਾਰ ਨਹੀਂ ਪੈਂਦੀ, ਪਰ ਮਹਾਰਾਜ ਮੇਰੇ ਮਨ ਚ ਤਾਂ ਸੰਸਾ ਪੈ ਗਿਆ ਵੀ ਮੇਰੇ ਨਾਲ ਉਲਟਾ ਕੰਮ ਹੋਇਆ। ਮੈਂ ਤੁਹਾਡੇ ਦਰਸ਼ਨ ਕੀਤੇ ਤੇ ਮੇਰੇ ਤੇ ਕਹਿਰ ਦੀ ਮਾਰ ਪਈ, ਚਾਬਕਾਂ ਦੀ ਮਾਰ ਪਈ ਹੈ। ਇਸ ਕਰਕੇ ਮਹਾਰਾਜ ਮੇਰੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਆ ਰਹੀ ਹੈ।
ਜੋ ਤੁਮਰੇ ਨਿਤ ਦਰਸ਼ਨ ਕਰੈ, ਬਚਨ ਆਨੰਦ ਸੁਣ ਕੇ ਮਨ ਧਰੈ।
ਜਿਹੜੇ ਤੁਹਾਡੇ ਰੋਜ਼ ਹੀ ਦਰਸ਼ਨ ਕਰਦੇ ਨੇ, ਤੁਹਾਡੇ ਦਰਸ਼ਨ ਕਰਕੇ ਤੁਹਾਡੇ ਬਚਨ ਸੁਣਦੇ ਨੇ, ਤੁਹਾਡੇ ਬਚਨ ਸੁਣ ਕੇ ਆਪਣੇ ਹਿਰਦੇ ਚ ਆਨੰਦ ਧਾਰਦੇ ਹਨ।
ਦਿਨੋ ਸਦਾਏ ਨਿਰੰਤਰ ਚਈਐ, ਰੂਪ ਸੁਦਾ ਕੋ ਤਸਕਰ ਲਈਐ।
ਮਹਾਰਾਜ ਫਿਰ ਉਹਨਾਂ ਨੂੰ ਤਾਂ ਰੋਜ਼ ਹੀ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਰੋਜ਼ ਤੁਹਾਡੇ ਦਰਸ਼ਨ ਕਰਦੇ ਨੇ। ਮੈਂ ਤਾਂ ਇੱਕ ਘੜੀ ਵਾਸਤੇ ਪਹਿਲੀ ਵਾਰ ਦਰਸ਼ਨ ਕੀਤੇ ਤੇ ਇੰਨੀ ਮਾਰ ਪਈ ਹੈ ਮੈਨੂੰ। ਮਹਾਰਾਜ ਜਿਹੜੇ ਤੁਹਾਡੇ ਰੋਜ਼ ਦਰਸ਼ਨ ਕਰਦੇ ਨੇ, ਤੁਹਾਡੇ ਅੰਮ੍ਰਿਤ ਰੂਪੀ ਸੁਧਾ ਜੈਸੇ ਦਰਸ਼ਨਾਂ ਦੇ ਚੋਰ ਨੇ, ਭਾਵ ਤੁਹਾਡੇ ਦਰਸ਼ਨਾਂ ਦਾ ਅੰਮ੍ਰਿਤ ਚੁਰਾਉਂਦੇ ਨੇ, ਫਿਰ ਮਹਾਰਾਜ ਉਹਨਾਂ ਨੂੰ ਤਾਂ ਰੋਜ਼ ਹੀ ਏਦਾਂ ਮਾਰ ਪੈਣੀ ਚਾਹੀਦੀ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਨਾਲ ਐਸਾ ਕਿਉਂ ਹੋਇਆ? ਜਿਹੜੇ ਰੋਜ਼ ਤੁਹਾਡੇ ਦਰਸ਼ਨ ਕਰਦੇ ਨੇ ਉਹ ਤਾਂ ਸਗੋਂ ਦਰਸ਼ਨ ਕਰਕੇ ਆਨੰਦ ਸਹਿਤ ਹੁੰਦੇ ਹਨ।
ਦੀਨ ਦੁਨੀ ਮੈਂ ਹੂਜੋ ਵਾਲੇ, ਸੋ ਪ੍ਰਸੰਗ ਭਰਿਆ ਸਭ ਖਾਲੇ।
ਮਹਾਰਾਜ ਜੀ ਫਿਰ ਜੇ ਏਦਾਂ ਰੋਜ਼ ਜਿਹੜੇ ਤੁਹਾਡੇ ਦਰਸ਼ਨ ਕਰਨ ਵਾਲੇ ਨੇ ਉਹ ਕਿਵੇਂ ਭਰੋਸਾ ਕਰਨਗੇ ਕਿ ਤੁਸੀਂ ਉਹਨਾਂ ਦੇ ਦੀਨ ਤੇ ਦੁਨੀਆਂ ਵਿੱਚ ਵਾਲੀ ਬਣੋਗੇ? ਪਰ ਮਹਾਰਾਜ ਤੁਸੀਂ ਦੀਨ ਦੁਨੀਆਂ ਦੇ ਵਾਲੀ ਸਦਾਉਂਦੇ ਹੋ, ਫਿਰ ਇਹ ਪ੍ਰਸੰਗ ਤਾਂ ਖਾਲੀ ਹੋ ਜਾਏਗਾ ਕਿ ਜੇ ਇੱਥੇ ਹੀ ਇੰਨੀ ਮਾਰ ਪੈ ਰਹੀ ਹੈ ਤੁਹਾਡੇ ਦਰਸ਼ਨ ਕਰਨ ਦੀ ਬਦੌਲਤ, ਤੇ ਅੱਗੇ ਪਰਲੋਕ ਵਿੱਚ ਕੀ ਹਾਲ ਹੋਵੇਗਾ? ਮਹਾਰਾਜ ਫਿਰ ਦੀਨ ਦੁਨੀਆਂ ਦੇ ਤੁਸੀਂ ਵਾਲੀ ਹੋ, ਇਹ ਪ੍ਰਸੰਗ ਤਾਂ ਫਿਰ ਸੰਸਾਰ ਵਿੱਚ ਖਾਲੀ ਹੋ ਜਾਏਗਾ।
ਸੋਨੇ ਪੀਰ ਕੇ ਪੀਰ ਬਡੇਰੇ, ਨਿਜ ਸੰਸਾ ਉਪਜਤ ਔਰ ਮੇਰੇ।
ਮਹਾਰਾਜ ਮੈਂ ਸੁਣਿਆ ਤੁਸੀਂ ਪੀਰਾਂ ਦੇ ਪੀਰ, ਬੜੇ ਵੱਡੇ ਪੀਰ ਹੋ। ਪਾਤਸ਼ਾਹ ਹੁਣ ਮੇਰੇ ਮਨ ਚ ਏਦਾਂ ਦਾ ਸੰਸਾ ਪੈ ਗਿਆ ਕਿ ਤੁਹਾਡੇ ਦਰਸ਼ਨ ਕਰਕੇ ਮੈਨੂੰ ਇੰਨੀ ਮਾਰ ਕਿਉਂ ਪਈ ਹੈ? ਤੇ ਫਿਰ ਸਾਰਿਆਂ ਨੂੰ ਪੈਣੀ ਚਾਹੀਦੀ ਹੈ ਜਿਹੜੇ ਤੁਹਾਡੇ ਦਰਸ਼ਨ ਕਰਦੇ ਨੇ, ਉਹਨਾਂ ਦਾ ਕਿਵੇਂ ਤੁਸੀਂ ਉਹਨਾਂ ਦੀ ਸਹਾਇਤਾ ਕਿਵੇਂ ਕਰੋਗੇ, ਉਹਨਾਂ ਦੇ ਵਾਲੀ ਕਿਵੇਂ ਬਣੋਗੇ? ਮਹਾਰਾਜ ਮੇਰੇ ਮਨ ਚ ਇਸ ਤਰ੍ਹਾਂ ਦਾ ਸੰਸਾ ਪੈ ਗਿਆ ਹੈ।
ਇਤਿਆਦਕ ਲਿਖ ਕਾਗਦ ਆਛੇ, ਕਹਿਓ ਜੇ ਮਮ ਤੂੰ ਜੀਵਨ ਬਾਂਚੇ।
ਇਤਿਆਦਕ ਕਾਗਜ਼ ਦੇ ਉੱਤੇ ਬੀਬੀ ਕੌਲਾਂ ਨੇ ਸਾਰੀ ਚਿੱਠੀ ਲਿਖ ਦਿੱਤੀ, ਬੇਨਤੀ ਲਿਖ ਦਿੱਤੀ, ਤੇ ਚਿੱਠੀ ਲਿਖ ਕੇ ਕਾਗਜ਼ ਦੇ ਉੱਤੇ ਦਾਸੀ ਨੂੰ ਦਿੱਤੀ, ਤੇ ਦਾਸੀ ਨੂੰ ਦੇ ਕੇ ਆਖਿਆ ਹੇ ਦਾਸੀ, ਜੇ ਤੂੰ ਮੇਰਾ ਜੀਵਣਾ ਲੋਚਦੀ ਐ, ਜੇ ਤੂੰ ਚਾਹੁੰਦੀ ਆ ਮੈਂ ਚਾਰ ਦਿਨ ਹੋਰ ਜੀਵ ਲਵਾ।
ਇੱਕ ਬਾਰ ਗੁਰ ਕਰ ਪਕੜਾਵੋ, ਪੁਨ ਸੁਣਾਓ ਜਿਮ ਉੱਤਰ ਪਾਵੋ।
ਆਹ ਚਿੱਠੀ ਤੂੰ ਮੇਰੀ ਲੈ ਜਾ, ਇਹ ਮੇਰਾ ਬੇਨਤੀ ਪੱਤਰ ਹੈ, ਇਹ ਛੇਵੇਂ ਪਾਤਸ਼ਾਹ ਕੋਲ ਲੈ ਕੇ ਜਾ ਕੇ ਉਹਨਾਂ ਨੂੰ ਫੜਾ ਦੇਈ। ਤੇ ਗੁਰੂ ਸਾਹਿਬ ਜੀ ਇਹਦਾ ਕੀ ਜਵਾਬ ਦਿੰਦੇ ਨੇ, ਉਹ ਉੱਤਰ ਲੈ ਕੇ ਆ ਕੇ ਮੈਨੂੰ ਛੇਤੀ ਨਾਲ ਦੱਸ ਕੇ ਉਹਨਾਂ ਨੇ ਕੀ ਜਵਾਬ ਭੇਜਿਆ ਹੈ।
ਦੇਹੋਂ ਦਰਬ ਬਿਭੂਖਣ ਨਾਨਾ,
ਬਦਲੇ ਮੈਂ ਤੈਨੂੰ ਪੈਸਾ ਦਿਆਂਗੀ, ਮੈਂ ਆਪਣੇ ਜਿੰਨੇ ਪਾਉਣ ਵਾਲੇ ਗਹਿਣੇ ਨੇ ਉਹ ਗਹਿਣਿਆਂ ਦਾ ਸਾਰਾ ਡੱਬਾ ਹੀ ਦਾਸੀ ਤੈਨੂੰ ਦੇ ਦਿਆਂਗੀ।
ਰੰਗਦਾਰ ਅੰਬਰ ਦੁੱਤ ਵਾਲਾ,
ਰੰਗਦਾਰ ਸੋਹਣੇ ਸੋਹਣੇ ਜ਼ਰੀਦਾਰ ਕੱਪੜੇ ਬਸਤਰ ਅਭੂਖਣ ਗਹਿਣੇ ਉਹ ਮੈਂ ਤੈਨੂੰ ਦੇ ਕੇ ਨਵਾਜਾਂਗੀ ਜੇ ਤੂੰ ਇਹ ਚਿੱਠੀ ਗੁਰੂ ਸਾਹਿਬ ਨੂੰ ਦੇ ਦੇਵੇ।
ਮੈਂ ਬਿਸਰੋਂ ਕਰ ਤੂਰ ਅਸਾਨਾ,
ਫਿਰ ਮੈਂ ਤੇਰਾ ਇਹ ਅਹਿਸਾਨ ਰਹਿੰਦੀ ਜ਼ਿੰਦਗੀ ਤੱਕ ਮੰਨਾਂਗੀ, ਤੇਰੇ ਇਸ ਅਹਿਸਾਨ ਨੂੰ ਮੈਂ ਆਪਣੇ ਹਿਰਦੇ ਚ ਨਹੀਂ ਵਿਸਾਰਾਂਗੀ।
ਕਰੈ ਪ੍ਰਾਨ ਕੋ ਦਾਨਾ,
ਮੈਂ ਜਾਣਾਂਗੀ ਕਿ ਤੂੰ ਮੈਨੂੰ ਪ੍ਰਾਣਾ ਦਾ ਦਾਨ ਦਿੱਤਾ, ਤੂੰ ਮੈਨੂੰ ਪ੍ਰਾਣਾ ਦਾ ਦਾਨ ਦੇ ਕੇ ਨਵਾਜਿਆ ਹੈ।
ਸੰਧਿਆ ਭਈ ਤਿਮਰ ਕੁਛ ਛਾਇਓ,
ਕਹਿੰਦੇ ਇਸੇ ਤਰ੍ਹਾਂ ਗੱਲਾਂ ਬਾਤਾਂ ਕਰਦਿਆਂ ਸੰਧਿਆ ਦਾ ਸਮਾਂ ਹੋ ਗਿਆ, ਥੋੜਾ ਥੋੜਾ ਜਿਹਾ ਹਨੇਰਾ ਜਿਹਾ ਛਾ ਗਿਆ।
ਦਾਸੀ ਸਮਾਂ ਜਾਣ ਕੋ ਪਾਇਓ,
ਦਾਸੀ ਨੇ ਵੇਖਿਆ ਕਿ ਹੁਣ ਜਾਣ ਦਾ ਸਮਾਂ, ਇਹ ਚਿੱਠੀ ਕੌਲਾਂ ਦੀ ਲੈ ਕੇ ਮੈਂ ਛੇਵੇਂ ਪਾਤਸ਼ਾਹ ਕੋਲ ਜਾ ਕੇ ਦੇ ਆਵਾਂ।
ਬਿਸਤ ਬਿਸਾਲ ਬਸਤਰ ਬਰਲੀਨਾ, ਤਨ ਸਗਰੋ ਅੱਛਾ ਦਿਨ ਕੀਨਾ।
ਚਿੱਟੇ ਰੰਗ ਦਾ ਇੱਕ ਕੱਪੜਾ ਬਸਤਰ ਲਿਆ, ਤਨ ਢੱਕ ਲਿਆ, ਤੇ ਚਿੱਠੀ ਲੈ ਕੇ ਬੀਬੀ ਕੌਲਾਂ ਦੀ ਜਿਹੜੀ ਬਿਨਾਂ ਪੱਤਰ ਬੇਨਤੀ ਪੱਤਰ ਸੀ ਉਹ ਲੈ ਕੇ ਚੱਲ ਪਈ।
ਡੇਰੇ ਨਿਕਟ ਜਾਏ ਸਿੱਖ ਹੇਰਾ, ਦਿਓ ਕਾਗਦ ਗੁਰ ਕੋ ਇਸ ਬੇਰਾ।
ਸਤਿਗੁਰਾਂ ਦੇ ਡੇਰੇ ਪਹੁੰਚੀ, ਆਸਣ ਤੇ ਪਹੁੰਚੀ, ਬਾਹਰ ਸਿੱਖ ਖੜਾ ਸੀ ਇੱਕ, ਉਸ ਸਿੱਖ ਨੂੰ ਜਾ ਕੇ ਚਿੱਠੀ ਫੜਾਈ ਇਹਨੇ ਤੇ ਆਖਿਆ, ਸਿੱਖਾ ਆ ਚਿੱਠੀ ਸਤਿਗੁਰਾਂ ਨੂੰ ਜਾ ਕੇ ਭੇਟ ਕਰ ਦੇ, ਇਹ ਚਿੱਠੀ ਜਾ ਕੇ ਗੁਰੂ ਸਾਹਿਬ ਨੂੰ ਦੇ ਦੇ।
ਇਹ ਤਿਸਨੇ ਅਰਪਿਓ ਤਤਕਾਲਾ, ਪੜਿਓ ਖੇ ਖੋਲ ਕਰ ਅਖਿਲ ਵਾਲਾ।
ਉਹ ਚਿੱਠੀ ਸਤਿਗੁਰੂ ਜੀ ਨੂੰ ਜਾ ਕੇ ਸਿੱਖ ਨੇ ਦੇ ਦਿੱਤੀ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਚਿੱਠੀ ਖੋਲੀ, ਤੇ ਖੋਲ ਕੇ ਮਹਾਰਾਜ ਜੀ ਨੇ ਚਿੱਠੀ ਪੜ੍ਹੀ ਤੇ ਸਾਰਾ ਹਵਾਲ ਬੀਬੀ ਕੌਲਾਂ ਦੇ ਅੰਦਰ ਦਾ ਜਾਣ ਲਿਆ।
ਪ੍ਰੇਮ ਆਤੁਰ ਦੀਨਾ ਬੋਡੀਠ, ਲਿਖਿਓ ਤਿਸੀ ਕਾਗਦ ਕੀ ਪੀਠ।
ਸਤਿਗੁਰਾਂ ਨੇ ਚਿੱਠੀ ਪੜ੍ਹੀ ਕਿ ਬੀਬੀ ਕੌਲਾਂ ਬੜੀ ਪ੍ਰੇਮਾ ਤੁਰ ਹੈ ਔਰ ਆਕੁਲ ਤੇ ਵਿਆਕੁਲ ਹੋ ਰਹੀ ਹੈ। ਸਤਿਗੁਰਾਂ ਨੇ ਉਸੇ ਚਿੱਠੀ ਦਾ ਜਿਹੜਾ ਪਿਛਲਾ ਪਾਸਾ ਸੀ ਕਾਗਜ਼ ਦਾ, ਉਸੇ ਕਾਗਜ਼ ਦੀ ਜਿਹੜੀ ਪਿੱਠ ਵਾਲਾ ਪਾਸਾ ਦੂਜਾ ਪਾਸਾ ਸੀ ਉਹਦੇ ਤੇ ਮਹਾਰਾਜ ਜੀ ਨੇ ਜਵਾਬ ਲਿਖਿਆ ਹੈ।
ਜੋ ਜਹਾਜ਼ ਚੜ ਗਏ ਹਮਾਰੇ, ਦੀਨ ਦੁਨੀ ਹਮ ਤਿਸ ਰਖਵਾਰੇ।
ਕਿਉਂਕਿ ਬੀਬੀ ਕੌਲਾਂ ਨੇ ਸੰਸਾ ਭੇਜਿਆ ਸੀ ਮਹਾਰਾਜ, ਦੀਨ ਦੁਨੀਆਂ ਚ ਕਿਵੇਂ ਰੱਖੋਗੇ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਵਾਬ ਲਿਖਿਆ ਉਸੇ ਚਿੱਠੀ ਦੇ ਪਿਛਲੇ ਪਾਸੇ, ਆਖਿਆ ਕੌਲਾਂ ਜੀ ਜਿਹੜੇ ਸਾਡੇ ਜਹਾਜ਼ ਤੇ ਸਵਾਰ ਹੋ ਗਏ, ਅਸੀਂ ਦੀਨ ਤੇ ਦੁਨੀਆਂ ਵਿੱਚ ਉਹਦੇ ਰਖਵਾਲੇ ਬਣ ਜਾਂਦੇ ਹਾਂ, ਦੀਨ ਦੁਨੀਆਂ ਵਿੱਚ ਉਹਦੇ ਰਖਵਾਲੇ ਬਣ ਜਾਂਦੇ ਹਾਂ ਜਿਹੜੇ ਸਾਡੇ ਜਹਾਜ਼ ਤੇ ਚੜ ਜਾਂਦੇ ਹਨ।
ਬਿਨਾ ਜਹਾਜ਼ ਚੜੇ ਨੈ ਵਾਲੀ, ਵੱਡ ਪੁਰਖਨ ਕੀ ਹੈ ਅਸ ਚਾਲੇ।
ਬਿਨਾਂ ਜਹਾਜ਼ ਚੜਿਆਂ ਦੇ ਅਸੀਂ ਵਾਲੀ ਨੀ ਬਣਦੇ, ਜਿਹੜੇ ਜਹਾਜ਼ ਤੇ ਨੀ ਚੜੇ ਹੋਏ, ਨਾਮ ਦੇ ਜਹਾਜ਼ ਤੇ ਨੀ ਚੜੇ ਹੋਏ, ਉਹਨਾਂ ਦੇ ਅਸੀਂ ਵਾਲੀ ਨੀ ਬਣਦੇ। ਵੱਡਿਆਂ ਪੁਰਖਾਂ ਦੀ ਇਹੀ ਚਾਲ ਹੈ, ਇਹੀ ਮਰਿਆਦਾ ਮੁੱਢ ਤੋਂ ਚੱਲਦੀ ਆ ਰਹੀ ਹੈ।
ਤੇ ਸਿੱਖ ਕੇ ਕਰ ਬੋਰ ਪਠਾਇਓ, ਦਿਓ ਆਨ ਅਰ ਭੇਵ ਬਤਾਇਓ।
ਉਹ ਚਿੱਠੀ ਦੇ ਕੇ ਸਿੱਖ ਨੂੰ ਦੇ ਦਿੱਤੀ, ਉਹ ਬਾਹਰ ਹੀ ਖੜੀ ਸੀ ਦਾਸੀ, ਉਹ ਚਿੱਠੀ ਦਾ ਜਿਹੜਾ ਜਵਾਬ ਸੀ ਉਹ ਜਾ ਕੇ ਸਿੱਖ ਨੇ ਉਸ ਦਾਸੀ ਨੂੰ ਜਾ ਕੇ ਪਕੜਾ ਦਿੱਤੀ ਹੈ।
ਉੱਤਰ ਸਤਿਗੁਰ ਨੇ ਲਿਖ ਦੀਨਾ, ਸੁਨ ਹਰਖੀ ਕਾਗਜ਼ ਤੋਂ ਲੀਨਾ।
ਦਾਸੀ ਨੂੰ ਦੱਸ ਦਿੱਤਾ ਕਿ ਸਤਿਗੁਰਾਂ ਨੇ ਚਿੱਠੀ ਦਾ ਜਵਾਬ ਪਿਛਲੇ ਪਾਸੇ ਲਿਖ ਦਿੱਤਾ ਹੈ। ਸੁਣ ਕੇ ਦਾਸੀ ਬੜੀ ਖੁਸ਼ ਹੋਈ ਔਰ ਚਿੱਠੀ ਉਹਨੇ ਵਾਪਸ ਲੈ ਲਈ।
ਕੌਲਾ ਕੇ ਕਰ ਸੋ ਪਕੜਾਇਓ, ਦੇਨ ਰੁਲੇਨ ਪ੍ਰਸੰਗ ਬਤਾਇਓ।
ਬੀਬੀ ਕੌਲਾਂ ਕੋਲ ਵਾਪਸ ਆਈ ਤੇ ਆ ਕੇ ਬੀਬੀ ਕੌਲਾਂ ਨੂੰ ਦੱਸਿਆ, ਕੌਲਾਂ ਜੀ ਏਦਾਂ ਮੈਂ ਸਤਿਗੁਰਾਂ ਦੇ ਦਰਬਾਰ ਚ ਗਈ ਸੀ, ਏਦਾਂ ਚਿੱਠੀ ਭੇਟ ਕੀਤੀ, ਏਦਾਂ ਮੈਨੂੰ ਵਾਪਸ ਆਈ ਹੈ, ਏਦਾਂ ਉਹ ਸਾਰਾ ਪ੍ਰਸੰਗ ਆ ਕੇ ਕੌਲਾਂ ਜੀ ਨੂੰ ਦੱਸਿਆ ਹੈ।
ਸਭ ਤੇ ਛਪ ਕਰ ਦੀਪਕ ਪਾਤ, ਖੋਲ ਬਿਲੋ ਕਿਉਂ ਹੋ ਤੋਲਾਤ।
ਦੀਵੇ ਦੀ ਲੋ ਦੇ ਵਿਚ ਰਾਤ ਪੈ ਚੁੱਕੀ ਸੀ, ਦੀਵੇ ਦੀ ਲੋ ਦੇ ਵਿਚ ਬੀਬੀ ਕੌਲਾਂ ਨੇ ਜਾ ਕੇ ਉਹ ਚਿੱਠੀ ਪੜ੍ਹੀ ਜਿਹੜਾ ਜਵਾਬ ਛੇਵੇਂ ਪਾਤਸ਼ਾਹ ਨੇ ਲਿਖ ਕੇ ਭੇਜਿਆ ਸੀ।
ਉੱਤਰ ਪੱਠਿਓ ਪ੍ਰੇਮ ਕਰੇ ਗਦ ਗਦ, ਹਿਰਦੇ ਆਨੰਦਤ ਫਿਰ ਫਿਰ ਬਦ ਬਦ।
ਔਰ ਉੱਤਰ ਦਿੱਤਾ ਬੜੇ ਪ੍ਰੇਮ ਚ ਗਦ ਗਦ ਹੋ ਕੇ, ਉੱਤਰ ਪੜ੍ਹਿਆ ਸਤਿਗੁਰੂ ਸੱਚੇ ਪਾਤਸ਼ਾਹ ਦਾ ਲਿਖਿਆ ਹੋਇਆ, ਔਰ ਹਿਰਦਾ ਬੀਬੀ ਕੌਲਾਂ ਦਾ ਆਨੰਦ ਸਹਿਤ ਭਰ ਗਿਆ, ਹਿਰਦਾ ਆਨੰਦ ਸਹਿਤ ਪਰਮ ਆਨੰਦ ਸਹਿਤ ਹੋ ਗਿਆ ਹੈ।
ਕਲਮ ਦਾਨ ਲੈ ਹੋਏ ਅਕੇਲੀ, ਲਿਖਿਓ ਬੋਰ ਉਰ ਦੀ ਦੁਹੇਲੇ।
ਫਿਰ ਕਲਮ ਦਾਨ ਲੈ ਕੇ ਇਕਾਂਤ ਵਿਚ ਜਾ ਕੇ ਬੀਬੀ ਕੌਲਾਂ ਨੇ ਇੱਕ ਦੂਜੀ ਚਿੱਠੀ ਬਿਨਾਂ ਰੂਪ ਦੇ ਵਿਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਲਿਖਣ ਵਾਸਤੇ ਲਿਖੀ ਹੈ।
ਸੁਣੀਏ ਗੁਰੂ ਗਰੀਬ ਨਿਵਾਜੋ, ਮੈਂ ਤਨ ਮਨ ਤੇ ਚੜੀ ਜਹਾਜੋ।
ਚਿੱਠੀ ਲਿਖੀ ਕਿਉਂਕਿ ਸਤਿਗੁਰਾਂ ਨੇ ਜਵਾਬ ਭੇਜਿਆ ਸੀ, ਜਿਹੜੇ ਸਾਡੇ ਜਹਾਜ਼ ਤੇ ਚੜ ਜਾਂਦੇ ਨੇ ਉਹਨਾਂ ਦੇ ਅਸੀਂ ਦੀਨ ਦੁਨੀਆਂ ਚ ਵਾਲੀ ਬਣਦੇ ਆ। ਫਿਰ ਬੀਬੀ ਕੌਲਾਂ ਨੇ ਚਿੱਠੀ ਲਿਖੀ ਦੁਬਾਰਾ, ਆਖਿਆ ਸਤਿਗੁਰੂ ਹੇ ਗਰੀਬ ਨਿਵਾਜ ਦਇਆ ਨਿਧ ਸਤਿਗੁਰੂ ਜੀ, ਮੈਂ ਤਨ ਤੇ ਮਨ ਕਰਕੇ ਤੁਹਾਡੇ ਜਹਾਜ਼ ਤੇ ਸਵਾਰ ਹੋ ਗਈ ਹਾਂ, ਮੈਂ ਤਨ ਕਰਕੇ ਵੀ ਔਰ ਮਨ ਕਰਕੇ ਵੀ ਤੁਹਾਡੇ ਜਹਾਜ਼ ਤੇ ਸਵਾਰ ਹੋ ਗਈ ਹਾਂ।
ਆਪ ਸੰਭਾਲੋ ਗਈ ਹੈ ਬਾਹੋ,
ਮਹਾਰਾਜ ਤੁਸੀਂ ਆਪ ਕਿਰਪਾ ਕਰਕੇ ਮੈਨੂੰ ਸੰਭਾਲੋ, ਮੇਰੀ ਬਾਂਹ ਫੜੋ,
ਕਰੋ ਸੇਵ ਦਾਸੀ ਪੱਗ ਪਾਓ,
ਮੈਂ ਤੁਹਾਡੇ ਚਰਨਾਂ ਚ ਦਾਸੀ ਬਣ ਕੇ ਤੁਹਾਡੀ ਸੇਵਾ ਕਰਾਂ, ਇਹ ਮੇਰੀ ਦਿਲੀ ਤਮੰਨਾ ਇੱਛਾ ਹੈ।
ਕਹਿ ਨਿਜ ਕਰਤੇ ਦਿਓ ਧਕੇਲਾ, ਮਰੋ ਤੁਰਤ ਪਾਸੀ ਗਰ ਮੇਲਾ।
ਨਹੀਂ ਤਾਂ ਮਹਾਰਾਜ ਆਪਣੇ ਹੱਥੀ ਮੈਨੂੰ ਧੱਕਾ ਮਾਰ ਦਿਓ ਤੇ ਮੈਂ ਆਪਣੇ ਗਲ ਚ ਫਾਹਾ ਲੈ ਕੇ ਮਰ ਜਾਵਾਂ। ਦੋ ਕੰਮ ਨੇ, ਜਾਂ ਤਾਂ ਚਰਨਾਂ ਚ ਰੱਖ ਲਓ, ਜੇ ਨਹੀਂ ਰੱਖਣਾ ਤੇ ਧੱਕਾ ਮਾਰ ਦਿਓ, ਮੈਂ ਗਲ ਚ ਫਾਹਾ ਲੈ ਕੇ ਮਰ ਜਾਵਾਂ।
ਪਿਤਕੇ ਘਰ ਮੈਂ ਜਿਉਂ ਨਾ ਕੈਸੇ,
ਕਿਉਂਕਿ ਮੈਂ ਆਪਣੇ ਇਸ ਪਿਤਾ ਦੇ ਘਰ ਹੁਣ ਜਿਉਂਦੀ ਨਹੀਂ ਰਹਿ ਸਕਦੀ।
ਮਹਾਂ ਰੋਗ ਤੇ ਆਤੁਰ ਜੈਸੇ,
ਕੋਈ ਮਾਂ ਰੋਗ ਕਰਕੇ ਆਤੁਰ ਦੁਖੀ ਤੇ ਵਿਆਕੁਲ ਹੁੰਦਾ।
ਦੋਏ ਮੈਂ ਇੱਕ ਬਾਤ ਹੋਏ ਮੋਏ, ਕਹਿ ਮਰੋ ਕਹਿ ਦੇਖੋ ਤੋਏ।
ਦੋਵਾਂ ਚੋਂ ਇੱਕ ਕੰਮ ਹੋ ਸਕਦਾ, ਜਾਂ ਤਾਂ ਮੈਂ ਮਰਾਂਗੀ ਜਾਂ ਫਿਰ ਤੁਹਾਡੇ ਦਰਸ਼ਨ ਕਰਾਂਗੀ।
ਘੋਰ ਮਾਂ ਬਿਕ ਤੀਖਨ ਪੀਵੋ ਤੁਮ, ਪਰ ਹੋਰੋ ਤਰਕ ਨੈ ਜੀਵੋ।
ਮਹਾਰਾਜ ਜੀ ਤੁਸੀਂ ਮੈਨੂੰ ਤਿਆਗ ਦਿੱਤਾ ਤੇ ਮੈਂ ਕੋਈ ਬਹੁਤ ਜਿਆਦਾ ਤੇਜ ਜ਼ਹਿਰ ਘੋਲ ਕੇ ਪੀ ਜਾਵਾਂਗੀ ਔਰ ਇੱਕ ਛਿਨ ਵਿੱਚ ਆਪਣੇ ਪ੍ਰਾਣ ਘਾਤ ਕਰ ਲਵਾਂਗੀ।
ਇਮ ਕੈ ਦਾਸੀ ਬੋਰ ਪਠਾਈ, ਗਈ ਗੁਰੂ ਕੇ ਬਿਰਾ ਨਿਕਟ ਪਹੁੰਚਾਏ।
ਤਾਂ ਕਹਿ ਕੇ ਦਾਸੀ ਨੂੰ ਫੇਰ ਭੇਜਿਆ ਉਹ ਚਿੱਠੀ ਲਿਖ ਕੇ ਨਾ, ਫਿਰ ਉਸ ਦਾਸੀ ਨੂੰ ਚਿੱਠੀ ਦੇ ਕੇ ਸਤਿਗੁਰਾਂ ਕੋਲ ਭੇਜਿਆ, ਆਖਿਆ ਇਹ ਚਿੱਠੀ ਸਤਿਗੁਰਾਂ ਕੋਲ ਪਹੁੰਚਾ ਦੇ।
ਖੋਲ ਪੱਠਿਓ ਨਿਸ਼ਚਲ ਤਵ ਜਾਨੀ, ਦਾਸਨ ਕੇ ਪ੍ਰਿਆ ਕੀਨ ਬਖਾਨੀ।
ਸਤਿਗੁਰਾਂ ਨੇ ਚਿੱਠੀ ਖੋਲ ਕੇ ਵੇਖਿਆ ਕਿ ਸਾਡੇ ਚਰਨਾਂ ਦੀ ਸ਼ਰਨ ਚ ਸਮਰਪਣ ਹੋ ਚੁੱਕੀ ਹੈ, ਗੁਰੂ ਘਰ ਵਿਚ ਗੁਰੂ ਨਾਨਕ ਦੇ ਦਰਬਾਰ ਵਿਚ ਸਮਰਪਣ ਹੋ ਚੁੱਕੀ ਹੈ ਕੌਲਾਂ, ਤੋ ਸਤਿਗੁਰੂ ਜੀ ਜੋ ਆਪਣੇ ਦਾਸਾਂ ਦੇ ਪਿਆਰੇ ਨੇ। ਉਸ ਵਕਤ ਬੋਲੇ,
ਧੀਰਜ ਧਰੋ ਕਾਮਨਾ ਤੇਰੇ, ਹਮ ਪੂਰਨ ਕਰ ਹੈ ਇਸ ਬੇਰੇ।
ਉਸ ਦਾਸੀ ਨੂੰ ਆਖਿਆ ਕਿ ਜਾ ਕੇ ਕੌਲਾਂ ਜੀ ਨੂੰ ਕਹੋ ਕਿ ਉਹ ਧੀਰਜ ਰੱਖਣ, ਉਹਦੇ ਮਨ ਦੀ ਕਾਮਨਾ ਅਸੀਂ ਜਰੂਰ ਪੂਰੀ ਕਰਾਂਗੇ, ਉਹਦੇ ਮਨ ਦੀ ਦਿਲ ਦੀ ਜਿਹੜੀ ਇੱਛਾ ਹੈ ਕਾਮਨਾ ਹੈ ਉਹ ਅਸੀਂ ਜਰੂਰ ਪੂਰੀ ਕਰਾਂਗੇ।
ਜਨੈ ਸੁਦਾਸਰ ਕੋ ਜਿਸ ਕਾਲ ਤੋ ਕੋਲੇ ਗਮਨੈ ਤਬ ਨਾਲ।
ਜਦੋਂ ਅਸੀਂ ਇਥੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੜ ਕੇ ਜਾਵਾਂਗੇ ਉਦੋਂ ਕੌਲਾਂ ਜੀ ਤੁਹਾਨੂੰ ਨਾਲ ਲੈ ਕੇ ਜਾਵਾਂਗੇ। ਅਸੀਂ ਵਚਨ ਕਰਦੇ ਹਾਂ ਕਿ ਜਦੋਂ ਅਸੀਂ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਸੁਧਾਸਰ ਨੂੰ ਜਾਵਾਂਗੇ ਉਦੋਂ ਕੌਲਾਂ ਜੀ ਤੁਹਾਨੂੰ ਨਾਲ ਲੈ ਕੇ ਜਾਵਾਂਗੇ।
ਘਨੇ ਦਿਵਸ ਨੇ ਲਾਪੁਰ ਅੱਜ ਕੱਲ ਮੈਂ ਤਿਆਰੀ
ਅਸੀਂ ਬਹੁਤੇ ਦਿਨ ਨੀ ਇੱਥੇ ਠਹਿਰਨਾ ਲਾਹੌਰ ਦੇ ਵਿੱਚ ਬਸ ਦੋ ਚਾਰ ਰੋਜ਼ਾਂ ਵਿੱਚ ਦੋ ਚਾਰ ਦਿਨਾਂ ਵਿੱਚ ਅਸੀਂ ਇੱਥੋਂ ਲਾਹੌਰ ਨੂੰ ਅੱਜ ਕੱਲ ਚਾਲੇ ਪਾਉਣੇ ਹੀ ਪਾਉਣੇ ਨੇ ਸਾਡੀ ਤਿਆਰੀ ਹੋ ਚੁੱਕੀ ਹੈ
ਸੁਣਦਾ ਸੀ ਉਰ ਹਰਕਤ ਹੋਈ ਅਨਬਰੀ ਨਹਿਰਤ ਕੋਏ
ਉਸ ਵਕਤ ਦਾਸੀ ਨੇ ਜਦੋਂ ਸਤਿਗੁਰਾਂ ਦਾ ਜਵਾਬ ਸੁਣਿਆ ਸੁਣ ਕੇ ਬੜੀ ਖੁਸ਼ੀ ਨਾਲ ਵਾਪਸ ਮੁੜੀ ਘਰ ਆਈ ਕਾਜੀ ਨੂੰ ਆਲੇ ਦੁਆਲੇ ਵੇਖ ਕੇ ਕਾਂਤ ਚ ਬੈਠੀ ਕੌਲਾਂ ਦੇ ਕੋਲ ਗਈ
ਕਿਰਪਾ ਨਿਦਾਨ ਕਿਰਪਾ ਬੋਕੀਨ ਤੁਝ ਕੋ ਅਬ ਆਪਣੀ ਕਰ ਲੀਨ
ਜਾ ਕੇ ਆਖਿਆ ਕੌਲਾਂ ਜੀ ਕਿਰਪਾ ਨਿਦਾਨ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਹੈ ਉਹਨਾਂ ਨੇ ਤੈਨੂੰ ਆਪਣੀ ਸ਼ਰਨ ਵਿਚ ਰੱਖ ਲਿਆ ਉਹਨਾਂ ਨੇ ਤੈਨੂੰ ਆਪਣੀ ਸ਼ਰਨ ਵਿਚ ਅਪਣਾ ਲਿਆ ਹੈ
ਸਰਬ ਪ੍ਰਕਾਰ ਭਰੋਸਾ ਦੀਨ ਆਪਣੇ ਬਿਖੈ ਪ੍ਰੇਮ ਤੋਂ ਵਚੀਨ
ਉਹਨਾਂ ਨੇ ਸਰਬ ਪ੍ਰਕਾਰ ਕਰਕੇ ਭਰੋਸਾ ਦਿੱਤਾ ਹੈ ਔਰ ਆਪਣੇ ਵਿਚ ਉਹਨਾਂ ਨੇ ਤੇਰੇ ਹਿਰਦੇ ਦਾ ਪ੍ਰੇਮ ਤੇ ਭਾਵਨਾ ਵੇਖੀ ਹੈ
ਚਲੇ ਸੁਦਾ ਸਰ ਲੇ ਤਬ ਸਾਥ ਲਾਪੁਰ ਨੇ ਬਸੈ ਨਾਥ
ਹੁਣ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਚੱਲਣਾ ਤੇ ਤੈਨੂੰ ਨਾਲ ਲੈ ਕੇ ਜਾਣਗੇ ਸ੍ਰੀ ਅੰਮ੍ਰਿਤਸਰ ਸਾਹਿਬ ਉਹਨਾਂ ਨੇ ਹੁਣ ਲਾਹੌਰ ਵਿਚ ਬਹੁਤਾ ਲੰਮਾ ਸਮਾਂ ਹੋਰ ਨੀ ਰਹਿਣਾ ਬਸ ਅੱਜ ਕੱਲ ਚ ਉਹਨਾਂ ਨੇ ਤਿਆਰੀ ਕੀਤੀ ਹੋਈ ਹੈ ਚੱਲਣ ਦੀ
ਹੁਣ ਕੋਲਾ ਸਮ ਕਮਲ ਬਿਲੋਚਨ ਕਰ ਚਿਤ ਕੀ ਸਭ ਸੋਚ ਵਿਭੋਚਨ
ਕੌਲਾਂ ਜੀ ਦੇ ਕਮਲ ਵਰਗੇ ਨੇਤਰ ਖਿੜ ਗਏ ਜਦੋਂ ਇਹ ਸੁਣਿਆ ਮਨ ਦੀਆਂ ਸਾਰੀਆਂ ਸੋਚਾਂ ਬਿਨਸ ਗਈਆਂ ਜਿੰਨੇ ਫਿਕਰ ਜਿੰਨੀਆਂ ਚਿੰਤਾਵਾਂ ਸਨ ਕੌਲਾਂ ਜੀ ਦੇ ਨਿਵਿਰਤ ਹੋ ਗਈਆਂ
ਬਾਰ ਬਾਰ ਬੂਜਤ ਹੈ ਦਾਸੇ ਸਗਰੀ ਬਾਤ ਕਰੋ ਮੁਝ ਪਾਸੇ
ਬਾਰ ਬਾਰ ਦਾਸੀ ਨੂੰ ਪੁੱਛਦੀ ਆ ਬੀਬੀ ਕੌਲਾਂ ਕਹਿੰਦੀ ਦਾਸੀ ਮੈਨੂੰ ਸਾਰੀਆਂ ਗੱਲਾਂ ਦੱਸ ਕਿਵੇਂ ਗੁਰੂ ਸਾਹਿਬ ਨੂੰ ਮਿਲੀ ਉਹਨਾਂ ਨੇ ਕਿਹੜੀ ਕਿਹੜੀ ਗੱਲ ਕਹੀ ਸੀ ਹੋਰ ਕਿਹੜਾ ਬਚਨ ਕਿਹਾ ਸੀ ਸਾਰੇ ਬਚਨ ਦੱਸ
ਮੁਝ ਪਰ ਕਿਰਪਾ ਕਰਤ ਕਹਿ ਨਾਏ
ਮੇਰੇ ਤੇ ਕਿਰਪਾ ਕੀਤੀ ਆ ਜਾਂ ਨਹੀਂ ਕੀਤੀ ਮੇਰੇ ਵੱਲ ਕਿਰਪਾ ਭਰੀ ਦ੍ਰਿਸ਼ਟੀ ਨਾਲ ਤੱਕਦੇ ਨੇ ਜਾਂ ਨਹੀਂ ਤੱਕਦੇ
ਰੁੱਖ ਪਰਖਿਓ ਕਹਿਣੇ ਹੋਏ ਪਾਏ
ਉਹਨਾਂ ਦੇ ਕੋਲ ਜਾਣ ਕੇ ਉਹਨਾਂ ਦਾ ਰੁੱਖ ਵੇਖਿਆ ਮੇਰੇ ਵੱਲ ਉਹਨਾਂ ਦਾ ਝੁਕਾ ਹੈ ਕਿ ਉਹ ਮੇਰੇ ਤੇ ਤਰਸ ਕਰ ਰਹੇ
ਗੁਰੂ ਸਤਨਾਮ ਵਾਹਿਗੁਰੂ ਨਹੀਂ ਤਾਰ ਕੀ ਨਸ ਕੋ ਕੈਸੇ ਸੁਣਦਾ ਸੀ ਪਾਕਤ ਪੁਨ ਤੈਸੇ
ਉਹਨਾਂ ਨੇ ਮੈਨੂੰ ਟਾਲਣ ਵਾਸਤੇ ਤਾਂ ਨੀ ਇਹ ਜਵਾਬ ਭੇਜਿਆ ਬੀਬੀ ਕੌਲਾਂ ਦਾਸੀ ਨੂੰ ਪੁੱਛਦੀ ਹੈ ਕਈ ਵਾਰ ਟਾਲ ਵੀ ਦਿੰਦੇ ਨੇ ਸਿਆਣੇ ਕਿਤੇ ਉਹਨਾਂ ਨੇ ਮੈਨੂੰ ਟਾਲਣ ਵਾਸਤੇ ਤਾਂ ਨੀ ਇਹ ਗੱਲ ਕਹੀ ਜਦੋਂ ਬੀਬੀ ਕੌਲਾਂ ਨੇ ਏਦਾਂ ਪੁੱਛਿਆ ਤੇ ਸੁਣ ਕੇ ਦਾਸੀ ਬੋਲੀ
ਅਦਕ ਛੁਦਤ ਸਮ ਕਿਉਂ ਡੈ ਕੈ ਹੈ ਕਿਤਕ ਦਿਵਸ ਮੈਂ ਟਿਗ ਹੋਏ ਜੈ
ਕਹਿਣ ਲੱਗੇ ਕੌਲਾਂ ਜੇ ਕਿਉਂ ਭੁੱਖਿਆਂ ਵਾਂਗਰ ਆਪਣੇ ਮਨ ਚ ਅਦਕ ਭੁੱਖ ਧਾਰਨ ਕਰਕੇ ਡੋਲਦੇ ਜੇ ਬਸ ਕੁਝ ਦਿਨਾਂ ਦੀ ਗੱਲ ਹੈ ਉਹਨਾਂ ਦੇ ਬਚਨ ਸੱਤ ਹੋ ਜਾਣੇ ਨੇ ਤੂੰ ਉਹਨਾਂ ਦੇ ਚਰਨਾਂ ਵਿਚ ਰਹੇਗੀ ਉਹਨਾਂ ਦੇ ਚਰਨਾਂ ਵਿਚ ਦਾਸੀ ਹੋਵੇਗੀ
ਪੂਰਬ ਜਨਮ ਹੁਤੀ ਬਦ ਭਾਗਨ
ਤੇਰੇ ਕੋਈ ਪੂਰਬਲੇ ਜਨਮਾਂ ਦੇ ਵੱਡੇ ਭਾਗ ਹਨ
ਮਹਿਦ ਪੀਰ ਕੀ ਵੀ ਅਨੁਰਾਗਨ
ਏਡੇ ਵੱਡੇ ਮਹਾਂਪੁਰਖ ਏਡੇ ਵੱਡੇ ਅਵਤਾਰ ਦੀ ਤੂੰ ਅਨੁਰਾਗਨ ਪ੍ਰੇਮਣ ਬਣ ਗਈ ਹੈ
ਸੁਣ ਆਨੰਦ ਉਰ ਲੀਨ ਦੁਰਾਏ
ਇਹ ਸੁਣ ਕੇ ਨੇ ਆਪਣਾ ਆਨੰਦ ਹਿਰਦੇ ਦੇ ਵਿਚ ਹੀ ਛੁਪਾ ਲਿਆ
ਬੜੀ ਸੇਜ ਪਰ ਪੀਏ ਨਾ ਖਾਏ
ਬੜੀ ਖੁਸ਼ੀ ਆ ਕੌਲਾਂ ਦੇ ਸੇਜਾਂ ਤੇ ਲੇਟ ਗਈ ਨਾ ਕੁਝ ਖਾਂਦੀ ਆ ਨਾ ਪੀਂਦੀ ਹੈ
ਜਨ ਨਾਗਨ ਮਣੀ ਦੇ ਛੁਪਾਏ
ਮਾਨੋ ਜਿਵੇਂ ਕਿਸੇ ਨਾਗਣ ਨੇ ਆਪਣੀ ਮਣੀ ਛੁਪਾ ਲਈ ਹੋਵੇ ਨਾ ਆਪਣੇ ਅੰਦਰ ਏਦਾਂ ਬੀਬੀ ਕੌਲਾਂ ਨੇ ਆਨੰਦ ਆਪਣੇ ਹਿਰਦੇ ਚ ਛੁਪਾ ਲਿਆ ਤੇ ਸੇਜਾ ਦੇ ਉੱਤੇ ਬਿਬਲ ਹੋ ਕੇ ਪਈ ਹੈ
ਮਹਾਂ ਕਿਰਪਨ ਕੋ ਜਿਮ ਨਿਦ ਪਾਏ
ਕਿਸੇ ਕੰਜੂਸ ਬੰਦੇ ਨੂੰ ਕੋਈ ਖਜ਼ਾਨਾ ਮਿਲ ਜਾਏ ਤੇ ਛੁਪਾ ਲੈਂਦਾ
ਰੱਖ ਅੰਤਰ ਵੈਰ ਨਾ ਵਿਦਤਾ ਵੈ
ਲੁਕਾ ਕੇ ਰੱਖਦਾ ਨੂੰ ਬਾਹਰ ਪ੍ਰਗਟ ਨਹੀਂ ਕਰਦਾ
ਪਰਤੇ ਨਿਜ ਪੀਰ ਜਨਾਵੈ
ਉਤੋਂ ਆਪਣੀ ਪੀਰ ਜਣਾਉਂਦਾ ਕਿ ਮੇਰੇ ਕੋਲ ਤਾਂ ਕੁਝ ਨਹੀਂ ਹੈ ਮੇਰੇ ਕੋਲ ਤਾਂ ਹੈ ਹੀ ਨਹੀਂ ਕੁਝ ਏਦਾਂ ਉਤੋਂ ਆਪਣੀ ਪੀਰ ਜਣਾਉਂਦਾ
ਬਾਰ ਬਾਰ ਬੋਲਤ ਮੈਂ ਤਾਰੇ
ਬੀਬੀ ਕੌਲਾਂ ਅੰਦਰੋਂ ਆਨੰਦਤ ਹੈ ਬਾਹਰੋਂ ਆਪਣੀ ਪੀੜਾ ਜਣਾਉਂਦੀ ਹੈ ਤੇ ਬਾਰ ਬਾਰ ਬੀਬੀ ਕੌਲਾਂ ਦੀ ਮਾਂ ਇਹਨੂੰ ਬੋਲ ਕੇ ਸਮਝਾਉਂਦੀ ਹੈ
ਨਿਹੋਰਨ ਜਿਸ ਬੋ ਪਿਆਰੀ
ਆਪਣੀ ਧੀ ਬੜੀ ਪਿਆਰੀ ਸੀ ਤੇ ਬੜਾ ਆ ਕੇ ਮਨਾਉਂਦੀ ਹੈ ਬੇਟਾ ਜੇ ਪਿਤਾ ਨੇ ਮਾਰ ਦਿੱਤਾ ਕੋਈ ਗੱਲ ਨੀ ਤੇਰਾ ਪਿਤਾ ਹੈ ਇਹਦਾ ਬਾਰ ਬਾਰ ਆ ਕੇ ਆਪਣੀ ਧੀ ਕੌਲਾਂ ਨੂੰ ਸਮਝਾਉਂਦੀ ਹੈ
ਮਾਨਤ ਮੁੱਕ ਕੀਨ ਮਲੀਨਾ
ਬੀਬੀ ਕੌਲਾਂ ਨੀ ਮੰਨੀ ਇਹਦਾ ਮੂੰਹ ਮਲੀਨ ਹੋ ਰਿਹਾ ਹੈ
ਗੁਰੂ ਪ੍ਰੇਮ ਛੱਡ ਰੰਗ ਨਵੀਨਾ
ਗੁਰੂ ਹਰਗੋਬਿੰਦ ਸਾਹਿਬ ਦਾ ਨਵਾਂ ਪ੍ਰੇਮ ਰੰਗ ਚੜਿਆ ਹੋਇਆ ਬੀਬੀ ਕੌਲਾਂ ਦੇ ਮਨ ਅੰਦਰ
ਇਸ ਮੈਂ ਪਰੀ ਪਰਮ ਦੁਖਿਆਰੇ
ਰਾਤ ਨੂੰ ਵੀ ਦੁੱਖ ਦੇ ਨਾਲ ਪਈ ਰਹਿੰਦੀ ਹੈ ਬੀਬੀ ਕੌਲਾਂ
ਆਏ ਆਏ ਕਬ ਕਰਤੀ ਉਚਾਰੇ
ਕਈ ਵਾਰ ਮੂੰਹ ਹਾਏ ਹਾਏ ਏਦਾਂ ਵੀ ਸ਼ਬਦ ਉਚਾਰਦੀ ਹੈ
ਵੈਰ ਪੀਰ ਕੋ ਕਰਤ ਜਨਾਮਨ
ਆਪਣੇ ਪੀੜਾ ਨੂੰ ਬਾਹਰ ਪ੍ਰਗਟ ਕਰਕੇ ਵਿਖਾਉਂਦੀ ਕਿ ਮਾਂ ਨੂੰ ਏਦਾਂ ਲੱਗੇ ਕਿ ਮੇਰੀ ਧੀ ਬੜੀ ਦੁਖੀ ਹੈ
ਗੂੜ ਪੀੜ ਨੈ ਕਰੈ ਸੁਨਾਮਨ
ਜਿਹੜੀ ਅੰਦਰ ਦੀ ਗੂੜ ਪੀੜ ਹੈ ਵੱਡੇ ਗੁਰੂ ਸਾਹਿਬ ਦੀ ਉਹ ਨੀ ਬਾਹਰ ਪ੍ਰਗਟ ਕਰਕੇ ਜਣਾਉਂਦੀ
ਤਨ ਛਾਦਿਓ ਲੈ ਬਸਤਰ ਵਿਸਾਲਾ
ਕੱਪੜੇ ਨਾਲ ਆਪਣਾ ਸਾਰਾ ਤਨ ਢੱਕ ਕੇ ਰੱਖਦੀ ਹੈ
ਨਹੀਂ ਉਗਾੜਤ ਪੀ ਕਿਸ ਕਾਲਾ
ਕਈ ਵਾਰ ਆਪਣੇ ਚਿਹਰੇ ਨੂੰ ਵੀ ਖੋਲ ਕੇ ਅੱਖਾਂ ਖੋਲ ਕੇ ਨੀ ਵੇਖਦੀ
ਦਿਵਸ ਅਗਲੇ ਕਾਜ਼ੀ ਸੰਗ ਕਾਜ਼ਨ ਲੜੀ ਕਰੇ ਬਦਰੰਗ
ਜਦੋਂ ਆਪਣੀ ਧੀ ਦੀ ਇਹੋ ਜਿਹੀ ਹਾਲਤ ਵੇਖੀ ਮਾਂ ਨੇ ਤੇ ਅਗਲਾ ਦਿਨ ਜਦੋਂ ਚੜਿਆ ਤੇ ਕਾਜ਼ੀ ਨਾਲ ਲੜੀ ਕਾਜਣ ਬਹੁਤ ਜ਼ਿਆਦਾ ਲੜਾਈ ਕੀਤੀ ਨੇ ਝਗੜਾ ਕੀਤਾ ਕਾਜ਼ੀ ਦੇ ਨਾਲ
ਪਰੀ ਮਰਤ ਅਬਰੋ ਸੁਖਾਰੇ
ਹੁਣ ਪੈ ਗਈ ਆ ਕਲੇਜੇ ਚ ਠੰਡ ਤੇਰੇ ਧੀ ਨੂੰ ਮਾਰ ਕੇ ਹੁਣ ਉਹ ਮਰ ਰਹੀ ਹੈ ਪਈ ਹੋਈ
ਅਬ ਸ਼ਰੀਕ ਅਤੇ ਹੱਸੇ ਨਿਆਰੇ
ਸਾਰੇ ਸ਼ਰੀਕ ਹੱਸਣਗੇ ਸਾਰੇ ਸ਼ਰੀਕ ਤੇਰਾ ਮਖੌਲ ਉਡਾਣਗੇ
ਕਹਿ ਕਾ ਹੋਇਓ ਇਸ ਪਾਤ ਐਸੀ ਮਾਰ ਕਰੀ ਦੇ ਤਰਾਸ
ਸ਼ਰੀਕ ਗੱਲਾਂ ਕਰਨਗੇ ਪੁੱਛਣਗੇ ਪਤਾ ਨੀ ਕੀ ਗਲਤੀ ਕੀਤੀ ਹੈ ਇਹਨਾਂ ਦੀ ਧੀ ਨੇ ਕਿ ਇੰਨੀ ਮਾਰ ਮਾਰੀ ਹੈ ਕਾਜ਼ੀ ਨੇ ਚਾਵਕਾਂ ਨਾਲ ਕੁੱਟਿਆ ਲੋਕ ਏਦਾਂ ਗੱਲਾਂ ਕਰਨਗੇ ਹੁਣ ਕੀ ਜਵਾਬ ਦਿਆਂਗੇ
ਸੁਣ ਕਾਜ਼ੀ ਦੋਸ਼ਣ ਹੋਏ ਰਹੇ ਹੋ
ਉਸ ਵੇਲੇ ਕਾਜ਼ੀ ਸੁਣ ਕੇ ਚੁੱਪ ਕਰ ਗਿਆ ਕੁਝ ਨੀ ਬੋਲਿਆ
ਦਾਰਾ ਕੋ ਕਿਮ ਕਚ ਕਹਿਓ
ਆਪਣੀ ਘਰ ਵਾਲੀ ਨੂੰ ਕੋਈ ਜਵਾਬ ਨੀ ਦਿੱਤਾ ਚੁੱਪ ਕਰ ਗਿਆ ਕਾਜ਼ੀ ਮੱਤ ਤੇ ਪੜਦਾ ਪਿਆ ਹੋਇਆ ਇਧਰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਲੀਲਾ ਵਰਤਾ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ